ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਦੋਏਰਾ ਸਾਰਦ ਬਾਰਦ ਨਾਰਦ ਪਾਰਦ ਇੰਦ ਮਨਿੰਦ ਵਰਨ ਰੂਪ ਕੋ ਵਰਨ ਵਰ ਨਮੋ ਚਰਨ ਅਰਬਿੰਦ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਤ ਸੰਗਤ ਵੱਡੇ ਭਾਗ ਹਨ, ਸਤਿਗੁਰੂ ਗਰੀਬ ਨਿਵਾਜ ਅੰਤਰਯਾਮੀ ਪਤ ਪਾਵਨ ਭਗਤ ਵਛਲ ਕਿਰਪਾ ਨਿਧਾਨ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਚ ਸੰਧਿਆ ਵਖਤ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਔਰ ਸਵਾਸ ਗੁਰੂ ਲੇਖੇ ਲਾਉਂਦਿਆਂ ਸਫਲਾ ਔਰ ਸਕਾਰਥਾ ਕਰ ਰਹੇ ਹੋ ਔਰ ਗਰੀਬਨ ਬਾਜ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਆਸਥਾ ਤੇ ਸਤਿਕਾਰ ਸਹਿਤ ਸਰਵਣ ਕਰ ਲਿਓ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਚ ਬਹੁਤ ਸਾਰੇ ਵਿਦਵਾਨ ਕਵੀ ਔਰ ਵਿਦਿਆ ਦੇ ਜਿਹੜੇ ਮਾਰਤੰਡ ਵਿਦਵਾਨ ਸਾਨੂੰ ਚੱਲ ਕੇ ਆ ਰਹੇ ਨੇ, ਜਦੋਂ ਸੁਣਦੇ ਨੇ ਕਿ ਦਸਵੇਂ ਪਾਤਸ਼ਾਹ ਜੀ ਮਹਾਰਾਜ ਵਿਦਵਾਨਾਂ ਦੀ ਕਦਰ ਕਰਦੇ ਨੇ, ਵਿਦਿਆਵਾਨ ਜੋ ਵਿਦਵਾਨ ਹਨ ਉਹਨਾਂ ਨੂੰ ਮਾਇਆ ਵੀ ਖੁੱਲੀ ਬਖਸ਼ਦੇ ਨੇ ਔਰ ਮਾਣ ਵੀ ਦਿੰਦੇ ਨੇ, ਤੋ ਚਾਰਾਂ ਦਿਸ਼ਾਵਾਂ ਤੋਂ ਬੜੇ ਬੜੇ ਵਿਦਵਾਨ ਆਲਮ ਵਿਦਵਾਨ ਕਵੀ ਚੱਲ ਕੇ ਆਏ ਨੇ। ਇਸੇ ਤਰ੍ਹਾਂ ਬੁੰਦੇਲਖੰਡ ਤੋਂ ਕੇਸ਼ਵ ਦਾਸ ਨਾਮ ਦਾ ਇੱਕ ਵਿਦਵਾਨ ਕਵੀ ਹੋਇਆ, ਉਹਨੇ ਕਵੀ ਪ੍ਰਿਆ ਆਦਿਕ ਇੱਦਾਂ ਦੇ ਕੁਝ ਗ੍ਰੰਥ ਬੜੇ ਵਿਦਿਆ ਭਰਪੂਰਨ ਲਿਖੇ ਹਨ। ਉਹਨਾਂ ਦਾ ਲੜਕਾ ਸੀ ਕੋਇਰ, ਕਵੀ ਕੋਇਰ ਬੜਾ ਵਿਦਵਾਨ ਸੀ ਔਰ ਉਸ ਵਕਤ ਬਾਦਸ਼ਾਹ ਔਰੰਗਜ਼ੇਬ ਇਹਨਾਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ। ਕਵੀ ਕੋਇਰ ਜੀ ਨੂੰ ਜਦੋਂ ਪਤਾ ਲੱਗਾ ਤੇ ਆਪਣਾ ਘਰ ਬਾਰ ਛੱਡ ਕੇ ਸਿੱਧਾ ਆਨੰਦਪੁਰ ਸਾਹਿਬ ਸਤਿਗੁਰਾਂ ਦੇ ਚਰਨਾਂ ਚ ਆ ਗਏ। ਮਹਾਰਾਜ ਜੀ ਨੇ ਇਹਨਾਂ ਨੂੰ ਆਪਣੇ ਕੋਲ ਰੱਖਿਆ, ਬੜਾ ਮਾਣ ਸਤਿਕਾਰ ਕੀਤਾ। ਗੁਰੂ ਸਾਹਿਬ ਨੇ ਬਚਨ ਕੀਤਾ ਕਿ ਅਸੀਂ ਮਹਾਂਭਾਰਤ ਦੇ ਪਰਵਾਂ ਦਾ ਅਨੁਵਾਦ ਕਰ ਰਹੇ ਹਾਂ। ਕਵੀ ਕੋਇਰ ਨੇ ਮਹਾਂਭਾਰਤ ਦਾ ਜਿਹੜਾ ਦਰੋਣ ਪਰਵ ਹੈ ਉਹਦਾ ਅਨੁਵਾਦ ਕੀਤਾ ਬੜਾ ਸੁੰਦਰ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਹੁਤ ਸਾਰਾ ਧਨ ਦੇ ਕੇ ਕਵੀ ਕੋਇਰ ਦੇ ਪਾਸੋਂ ਬ੍ਰਿਜ ਭਾਸ਼ਾ ਦੇ ਵਿੱਚ ਸੰਸਕ੍ਰਿਤ ਦਾ ਉਲੱਥਾ ਕਰਵਾਇਆ। ਇਸ ਤਰ੍ਹਾਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ ਬੜੇ ਭਾਰੇ ਵਿਦਵਾਨ ਪੰਡਿਤ ਜਨ ਚੱਲ ਕੇ ਆਉਂਦੇ ਨੇ, ਸਭ ਦਾ ਸਤਿਗੁਰੂ ਸਤਿਕਾਰ ਕਰਦੇ ਨੇ, ਸੰਗਤਾਂ ਆਉਂਦੀਆਂ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ ਸਭ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਦਾ ਜਨਮ ਹੋਇਆ ਹੈ। ਕਲਗੀਧਰ ਜੀ ਨੇ ਨਾਮ ਫਤਿਹ ਸਿੰਘ ਰੱਖਿਆ ਹੈ। ਇਸ ਪ੍ਰਕਾਰ ਨਾਲ ਚਾਰੋਂ ਸਾਹਿਬਜ਼ਾਦੇ ਸਤਿਗੁਰਾਂ ਦੇ ਦਿਨ ਪ੍ਰਤੀ ਦਿਨ ਵੱਧ ਰਹੇ ਨੇ, ਤਿੰਨਾਂ ਦੇ ਸਰੀਰ ਵੱਧ ਰਹੇ ਨੇ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਜਿੱਥੇ ਘੋੜ ਸਵਾਰੀ ਸਿੱਖਦੇ ਨੇ ਉਥੇ ਨਾਲ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਨੇ ਔਰ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਵਿਚ ਬੈਠ ਕੇ ਘੰਟਿਆਂ ਬੱਧੀ ਬਚਨ ਬਿਲਾਸ ਸੁਣਦੇ ਹਨ। ਇਹ ਕਥਾ ਆਪਾਂ ਕੱਲ ਦੂਸਰੀ ਰਾਸ ਦੇ ਅਖੀਰਲੇ ਪ੍ਰਸੰਗ ਵਿਚ ਸਰਵਣ ਕੀਤੀ ਹੈ। ਅੱਜ ਸ੍ਰੀ ਗੁਰੂ ਪ੍ਰਤਾਪ ਸੂਰਤ ਗ੍ਰੰਥ ਤੀਸਰੀ ਰਾਸ ਜੋ ਹੈ ਪ੍ਰਾਰੰਭ ਹੋ ਰਹੀ ਹੈ, ਕਿਉਂਕਿ ਤੀਸਰੀ ਰੁੱਤ ਜਿਹੜੀ ਹੈ ਉਹ ਪ੍ਰਾਰੰਭ ਹੋ ਰਹੀ, ਦੂਸਰੀ ਰੁੱਤ ਸਮਾਪਤ ਹੋਈ 6 ਰੁੱਤਾਂ ਵਿਚ ਔਰ 2 ਐਨਾਂ ਵਿਚ ਦਸਵੇਂ ਪਾਤਸ਼ਾਹ ਦਾ ਇਤਿਹਾਸ ਲਿਖਿਆ ਗਿਆ। ਅੱਜ ਤੀਸਰੀ ਰੁੱਤ ਜਿਹੜੀ ਹੈ ਉਹ ਪ੍ਰਾਰੰਭ ਹੋ ਰਹੀ ਹੈ। ਉਹਦੇ ਤੋਂ ਪਹਿਲਾਂ ਭਾਈ ਸਾਹਿਬ ਜੀ ਮੰਗਲਾ ਚਰਨ ਕਰ ਰਹੇ ਨੇ, ਸਰਵਣ ਕਰੀਏ। ਸਾਰੀ ਸੰਗਤ ਗੁਰੂ ਚਰਨਾਂ ਨਾਲ ਆਪਣੀਆਂ ਸੁਰਤੀਆਂ ਜੋੜਦਿਆਂ ਹੋਇਆ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਇੱਕ ਓਮਕਾਰ ਸਤਿਗੁਰ ਪ੍ਰਸਾਦ।
ਅਕਾਲ ਪੁਰਖ ਪਰਮੇਸ਼ਰ ਇੱਕ ਹੈ, ਸਜਾਤੀ ਬਜਾਤੀ ਸਵਗਤ ਤਿੰਨਾਂ ਭੇਦਾਂ ਤੋਂ ਰਹਿਤ ਇੱਕ ਅਦੁੱਤੀ ਹੈ। ਪੈਦਾ ਕਰਨ ਵਾਲਾ ਹੈ, ਪਾਲਣ ਵਾਲਾ ਹੈ ਔਰ ਸੰਘਾਰਨ ਵਾਲਾ ਹੈ। ਉਹ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਔਰ ਸਤਿਗੁਰਾਂ ਦੀ ਕਿਰਪਾ ਨਾਲ ਐਸੇ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ।
ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਜੀ ਭਾਈ ਸੰਤੋਖ ਸਿੰਘ ਜੀ ਨੇ ਆਦਿ ਦਾ ਮੰਗਲ ਚਰਨ ਵੀ ਲਿਖਿਆ ਤੇ ਦਸਮ ਗ੍ਰੰਥ ਸਾਹਿਬ ਦਾ ਮੰਗਲ ਵੀ ਲਿਖਿਆ ਤੇ ਦਸਮ ਗ੍ਰੰਥ ਸਾਹਿਬ ਦੇ ਵਿਚ ਮੰਗਲ ਸ਼ੁਰੂ ਹੁੰਦਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਸ੍ਰੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੋ ਸਾਰਿਆਂ ਤੋਂ ਸ਼੍ਰੋਮਣੀ ਹੈ, ਐਸਾ ਜੋ ਵਾਹਿਗੁਰੂ ਪਰਮੇਸ਼ਰ ਹੈ, ਉਸ ਵਾਹਿਗੁਰੂ ਪਰਮੇਸ਼ਰ ਦੀ ਹਰ ਜਗ੍ਹਾ ਤੇ ਹਰ ਥਾਂ ਤੇ ਫਤਿਹ ਹੈ।
ਦੋਵੇਰਾ ਸਾਰਦ ਬਾਰਦ ਨਾਰਦ ਪਾਰਦੇਂਦ ਮਨਿੰਦ।
ਪਰਮਾਤਮਾ ਦੀ ਜਿਹੜੀ ਸ਼ਕਤੀ ਹੈ, ਜਿਸ ਨੂੰ ਵਾਣੀ ਦੀ ਸ਼ਕਤੀ ਕਹਿੰਦੇ ਹਨ, ਉਹਦਾ ਮੰਗਲ ਕਰਦੇ ਭਾਈ ਸਾਹਿਬ ਕਹਿੰਦੇ ਅਕਾਲ ਪੁਰਖ ਪਰਮੇਸ਼ਰ ਦੀ ਜਿਹੜੀ ਸਰਸਵਤੀ ਬਾਣੀ ਦੀ ਦੇਵੀ ਹੈ, ਉਹ ਜਿਹੜੀ ਬਾਣੀ ਦੀ ਦੇਵੀ ਹੈ, ਜਿਸ ਦਾ ਸਰਦ ਰੁੱਤ ਦੇ ਬਾਰਦ ਬੱਦਲਾਂ ਵਰਗਾ ਸਰੂਪ ਹੈ, ਬੜਾ ਸੁੰਦਰ ਪਾਰਦ ਵਰਗਾ ਚਿੰਦਰ ਦੇ ਸਮਾਨ ਜਿਸ ਦਾ ਸਵਰੂਪ ਹੈ।
ਵਰਣ ਰੂਪ ਤੋਂ ਵਰਣ ਵਰ ਨਮੋ ਚਰਨ ਅਰਬਿੰਦ।
ਪਰਮਾਤਮਾ ਦੀ ਐਸੀ ਸ਼ਕਤੀ ਹੈ, ਬਾਣੀ ਦੀ ਸ਼ਕਤੀ ਹੈ, ਉਸ ਬਾਣੀ ਰੂਪੀ ਸ਼ਕਤੀ ਨੂੰ ਮੇਰੀ ਨਮਸਕਾਰ ਹੈ, ਬਾਣੀ ਨੂੰ ਵੰਦਨਾ ਹੈ, ਨਮਸਕਾਰ ਹੈ।
ਦੋਹੇਰਾ ਸ੍ਰੀ ਨਾਨਕ ਅੰਗਦ ਅਮਰ ਰਾਮਦਾਸ ਅਰਜਨ।
ਦਸ ਗੁਰੂ ਸਾਹਿਬਾਨਾਂ ਦਾ ਮੰਗਲ ਕਰਦੇ ਨੇ, ਦਸੋਂ ਪਾਤਸ਼ਾਹੀਆਂ ਦਾ ਮੰਗਲ ਕਰਦਿਆਂ ਕਹਿੰਦੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਔਰ ਦੂਸਰੇ ਪਾਤਸ਼ਾਹ ਬਾਬਾ ਫੇਰੂ ਨੰਦਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਭੱਲਿਆਂ ਦੀ ਕੁੱਲ ਦੇ ਸਾਹਿਬਜ਼ਾਦੇ, ਭੱਲਿਆਂ ਦੀ ਕੁੱਲ ਦੇ ਭੂਖਣ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ, ਸੋਢੀ ਕੁੱਲ ਭੂਖਣ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਔਰ ਪੰਜਵੇਂ ਪਾਤਸ਼ਾਹ ਬਾਣੀ ਦੇ ਰਚਣਹਾਰ ਸ਼ਾਂਤੀ ਦੇ ਮਹਾ ਮੁਜਸਮੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ।
ਹਰ ਗੋਬਿੰਦ ਹਰ ਰਾਏ ਗੁਰ ਸ੍ਰੀ ਹਰ ਕ੍ਰਿਸ਼ਨ ਪਗ ਮਨ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਔਰ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ, ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਇਨ੍ਹਾਂ ਸਾਰੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਦੇ ਉੱਤੇ ਮੈਂ ਮੱਥਾ ਟੇਕਦਾ, ਇਨ੍ਹਾਂ ਸਮੂਹ ਸਤਿਗੁਰੂ ਅੱਠੋਂ ਸਤਿਗੁਰਾਂ ਦੇ ਚਰਨਾਂ ਤੇ ਮੈਂ ਨਮਸਕਾਰ ਕਰਦਾ ਹਾਂ।
ਤੇਗ ਬਹਾਦਰ ਦਸਮ ਗੁਰ ਸਭ ਕੇ ਚਰਨ ਮਨਾਏ।
ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਔਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਵੀ ਪਵਿੱਤਰ ਚਰਨਾਂ ਨੂੰ ਮਨਾਉਂਦਾ ਹਾਂ। ਨੌਵੇਂ ਔਰ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਨੂੰ ਵੀ ਅਰਾਧਦਾ ਹਾਂ, ਨਮਸਕਾਰ ਕਰਦਾ ਹਾਂ।
ਰੁੱਤ ਬਰਨੋ ਆਵ ਤੀਸਰੀ ਜਿਮ ਦੇਵੀ ਵਿਦਤਾਏ।
ਖਾਲਸਾ ਜੀ, ਤੀਸਰੀ ਰੁੱਤ ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਵਰਣਨ ਕਰਦਾ ਹਾਂ, ਜਿਹਦੇ ਵਿਚ ਦੇਵੀ ਪ੍ਰਗਟ ਕਰਨ ਦਾ ਪ੍ਰਸੰਗ ਵੀ ਆਵੇਗਾ।
ਦੋਹੇਰਾ ਜਿਜ ਖੋਜਨੇ ਤੇ ਸਤਿਗੁਰੂ ਚਿਤਵਤ ਅਨਕ ਉਪਾਏ।
ਸਤਿਗੁਰੂ ਜੀ ਹੁਣ ਕਿਸੇ ਐਸੇ ਬ੍ਰਾਹਮਣ ਦੀ ਭਾਲ ਵਿਚ ਨੇ, ਜਿਹੜਾ ਬ੍ਰਾਹਮਣ ਇਸ ਗੱਲ ਦਾ ਦਾਵਾ ਕਰੇ ਕਿ ਮੈਂ ਦੇਵੀ ਪ੍ਰਗਟ ਕਰ ਸਕਦਾ। ਸਤਿਗੁਰੂ ਜੀ ਹੁਣ ਕਿਸੇ ਐਸੇ ਬ੍ਰਾਹਮਣ ਦੀ ਭਾਲ ਵਿਚ ਹਨ, ਜਿਹੜਾ ਕਹੇ ਕਿ ਮੈਂ ਪ੍ਰਮਾਤਮਾ ਦੀ ਜਿਹੜੀ ਸ਼ਕਤੀ ਦੇਵੀ ਹੈ ਉਸ ਨੂੰ ਪ੍ਰਗਟ ਕਰ ਸਕਦਾ ਹਾਂ।
ਮਖ ਮਿਸ ਕਰ ਬਹੁ ਦੇਸ਼ੀ ਤੇ ਲੀਨੇ ਬ੍ਰਿੰਦ ਬੁਲਾਏ।
ਸਤਿਗੁਰੂ ਜੀ ਨੇ ਇੱਕ ਬ੍ਰਾਹਮਣ ਦੀ ਖੋਜ ਕਰਨ ਵਾਸਤੇ ਕੀ ਕੀਤਾ, ਸਤਿਗੁਰੂ ਜੀ ਨੇ ਇੱਕ ਬੜਾ ਵੱਡਾ ਬ੍ਰਹਮ ਭੋਜ ਲੰਗਰ ਕੀਤਾ, ਇਹਦੇ ਨਾਲ ਬ੍ਰਾਹਮਣਾਂ ਦੀ ਪਰਖ ਵੀ ਕਰਨੀ। ਬ੍ਰਾਹਮਣਾਂ ਦੀ ਪਰਖ ਕਰਨ ਵਾਸਤੇ ਸਤਿਗੁਰਾਂ ਨੇ ਬੜਾ ਵੱਡਾ ਇੱਕ ਬ੍ਰਹਮ ਭੋਜ ਕੀਤਾ। ਬ੍ਰਹਮ ਭੋਜ ਦਾ ਤਾਂ ਮਿਸ ਬਹਾਨਾ ਹੀ ਸੀ, ਦਰਅਸਲ ਉਸ ਬਹਾਨੇ ਸਤਿਗੁਰਾਂ ਨੇ ਸਾਰੇ ਬ੍ਰਾਹਮਣਾਂ ਨੂੰ ਇਕੱਠਾ ਕਰਨਾ ਸੀ।
ਟੁੱਟ ਤੇ ਛੰਦ ਤਨ ਦੇ ਕਨੋ ਸਭ ਸੰਗ ਬਣਿਓ।
ਸਾਰੇ ਦੇਸ਼ਾਂ ਵਿਚੋਂ ਬੜੇ ਬ੍ਰਾਹਮਣਾਂ ਨੂੰ ਇਕੱਠਾ ਕੀਤਾ, ਉਨ੍ਹਾਂ ਨੂੰ ਸੱਦੇ ਭੇਜ ਦਿੱਤੇ ਔਰ ਬ੍ਰਾਹਮਣਾਂ ਨੂੰ ਇਹ ਵੀ ਕਹਿ ਦਿੱਤਾ ਕਿ ਭਾਈ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਆਵੇਗਾ ਉਨ੍ਹਾਂ ਨੂੰ ਖੁੱਲੀ ਮਾਇਆ ਦੇ ਗੱਫੇ ਦੇਵਾਂਗੇ, ਖੁੱਲਾ ਦਾਨ ਉਹਦੀ ਝੋਲੀ ਵਿਚ ਪਾਵਾਂਗੇ।
ਵਿਦੇਸ਼ ਵਿਦੇਸ਼ ਮਜਾਰ ਸੁਣਿਓ।
ਇਸ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੁਕਮਨਾਮਾ ਪਹੁੰਚਿਆ, ਦੇਸ਼ਾਂ ਵਿਦੇਸ਼ਾਂ ਵਿਚ ਇਹ ਗੱਲ ਪਹੁੰਚੀ ਹੈ ਕਿ ਸਤਿਗੁਰੂ ਜੀ ਬੜਾ ਵੱਡਾ ਬ੍ਰਹਮ ਭੋਜ ਕਰ ਰਹੇ ਨੇ ਜਿਹਦੇ ਵਿਚ ਬ੍ਰਾਹਮਣਾਂ ਨੂੰ ਸੱਦਿਆ ਲੰਗਰ ਪ੍ਰਸ਼ਾਦਾ ਚੱਕਣ ਵਾਸਤੇ।
ਦ੍ਰਿਜ ਆਗਮ ਵੇਦ ਸ਼ਰੂਤੀ ਬਿਤ ਜੇ,
ਜਿਹੜੇ ਦਿਜ ਬ੍ਰਾਹਮਣ ਵੇਦਾਂ ਦੇ ਗਿਆਨੀ ਸਨ, ਸ਼ਾਸਤਰਾਂ ਦੇ ਗਿਆਨੀ ਸਨ, ਜਿਨ੍ਹਾਂ ਨੂੰ ਵੇਦਾਂ ਦੀਆਂ ਸ਼ਰੂਤੀਆਂ ਜ਼ੁਬਾਨੀ ਯਾਦ ਸਨ, ਐਸੇ ਜਿਹੜੇ ਵੇਦ ਪਾਠੀ ਬੜੇ ਬੜੇ ਉੱਚੀ ਵਿਦਿਆ ਦੇ ਮਾਲਕ ਜਿਹੜੇ ਬ੍ਰਾਹਮਣ ਹਨ,
ਜਿਹੜੇ
6 ਪ੍ਰਕਾਰ ਦੇ ਭੇਦ ਹੁੰਦੇ ਨੇ, 6 ਪ੍ਰਕਾਰ ਦਾ ਵੇਦ ਪੜਨ ਵਾਸਤੇ ਕਲਪ, ਨਿਰੁਕਤ, ਪਿੰਗਲ ਤੇ ਫਿਰ ਵਿਆਕਰਣ, ਇਸ ਪ੍ਰਕਾਰ ਨਾਲ ਫਿਰ ਨਿਰੁਕਤ ਵੀ ਜਿਸ ਨੂੰ ਕਹਿੰਦੇ ਨਿਰੁਕਤੀ ਸਾਹਿਤ ਸ਼ਬਦ ਦਾ ਬਿਆਨ ਕਰਨਾ, ਤੇ ਜੋਤਿਸ਼ ਆਦਿ ਕੇ ਜਿਹੜੇ 6 ਅੰਗ ਮੰਨੇ ਨੇ, ਇਨ੍ਹਾਂ 6 ਅੰਗਾਂ ਦੇ ਵਿਚ ਜਿਹੜੇ ਵਿਦਵਾਨ ਪੰਡਿਤ ਨਿਪੁੰਨ ਸਨ,
ਸਭ ਵੇਦ ਜੋ ਮੰਤਰਨ ਗਿਆਤ ਦਰੈ,
ਸਾਰਿਆਂ ਵੇਦਾਂ ਦੇ ਮੰਤਰਾਂ ਦਾ ਗਿਆਨ ਆਪਣੇ ਹਿਰਦੇ ਚ ਧਾਰਨ ਕਰਕੇ ਰੱਖਦੇ ਨੇ, ਜਿਨ੍ਹਾਂ ਨੂੰ ਸਾਰੇ ਵੇਦਾਂ ਦੇ ਮੰਤਰਾਂ ਦਾ ਗਿਆਨ ਹੈ,
ਜਿਨ ਕੋ ਪਤ ਦੇਵ ਪ੍ਰਸੰਨ ਕਰੈ,
ਜਿਨ੍ਹਾਂ ਮੰਤਰਾਂ ਨੂੰ ਪੜ ਕੇ ਦੇਵਤਿਆਂ ਨੂੰ ਪ੍ਰਸੰਨ ਕਰਦੇ ਸਨ, ਇਹ ਬ੍ਰਾਹਮਣ ਜਿਹੜੇ ਦੇਵਤੇ ਨੇ ਉਨ੍ਹਾਂ ਨੂੰ ਪ੍ਰਸੰਨ ਕਰਦੇ ਹਨ।
ਹਵਨ ਆਦਿ ਕਰੀਤ ਪਛਾਣਤ,
ਹਵਨ ਕਿਵੇਂ ਕਰਨਾ, ਹਵਨ ਕਰਨ ਦੀ ਯੁਗਤੀ ਕੀ ਆ, ਉਹ ਸਾਰੀ ਵਿਦਿਆ ਇਨ੍ਹਾਂ ਬ੍ਰਾਹਮਣਾਂ ਪੰਡਤਾਂ ਨੂੰ ਪਤਾ ਸੀ। 10ਵੇਂ ਪਾਤਸ਼ਾਹ ਬ੍ਰਾਹਮਣਾਂ ਦੀ ਪਰਖ ਕਰ ਰਹੇ ਨੇ ਕਿ ਇਨ੍ਹਾਂ ਬ੍ਰਾਹਮਣਾਂ ਨੂੰ ਜਿਹੜੇ ਬੜੇ ਬੜੇ ਵਿਦਵਾਨ ਬ੍ਰਾਹਮਣ ਨੇ, ਸਾਰਿਆਂ ਨੂੰ ਸੱਦਾ ਭੇਜਿਆ ਕਿ ਤੁਸੀਂ ਅਨੰਦਪੁਰ ਸਾਹਿਬ ਆਓ। ਬ੍ਰਾਹਮਣਾਂ ਦੀ ਪਰਖ ਕਰਨ ਵਾਸਤੇ ਸਤਿਗੁਰੂ ਜੀ ਨੇ ਲੀਲਾ ਕੀਤੀ, ਬਹਾਨਾ ਹੀ ਬਣਾਇਆ ਕਿ ਅਸੀਂ ਬ੍ਰਹਮ ਭੋਜ ਕਰ ਰਹੇ। ਅਸਲ ਵਿੱਚ ਸਤਿਗੁਰਾਂ ਦਾ ਬ੍ਰਹਮ ਭੋਜ ਨਾਲ ਕੋਈ ਮਤਲਬ ਨਹੀਂ ਹੈ, ਸਤਿਗੁਰੂ ਜੀ ਨੇ ਕੇਵਲ ਬਹਾਨਾ ਬਣਾਇਆ ਕਿ ਬ੍ਰਾਹਮਣਾਂ ਨੂੰ ਇਕੱਠਾ ਕਰਨਾ, ਇਸ ਕਰਕੇ ਬ੍ਰਹਮ ਭੋਜ ਦਾ ਨਾਂ ਦਿੱਤਾ ਹੈ। ਬੜੇ ਬੜੇ ਬ੍ਰਾਹਮਣ ਜਿਹੜੇ ਵੇਦ ਪੜ ਕੇ ਜਾਂ ਹਵਨ ਆਦਿਕ ਕਰਨ ਦੀ ਜਿਹੜੀ ਰੀਤੀ ਨੂੰ, ਮਰਿਆਦਾ ਨੂੰ ਚੰਗੀ ਤਰ੍ਹਾਂ ਜਾਣਦੇ ਸਨ।
ਸਭ ਪੂਜਨ ਕੀ ਵਿਧ ਜਾਣਤ,
ਸਭ ਪ੍ਰਕਾਰ ਦੀ ਪੂਜਾ ਕਰਨ ਦੀ ਵਿਧੀ ਨੂੰ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਜਾਣਦੇ ਹਨ।
ਪ੍ਰੋਗਰਾਮ ਮਾਨਵ ਭੇਜ ਦਿਓ,
ਸਾਰੇ ਪਿੰਡਾਂ ਵਿਚ ਗ੍ਰਾਮਾਂ ਦੇ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਨ੍ਹਾਂ ਬ੍ਰਾਹਮਣਾਂ ਨੂੰ ਸੱਦੇ ਭੇਜਣ ਵਾਸਤੇ ਸੇਵਾਦਾਰ ਭੇਜ ਦਿੱਤੇ ਹਨ।
ਨਿਜ ਨੇੜ ਕੇ ਦੂਰ ਹੈ ਜਾਣ ਲਿਓ,
ਭਾਵੇਂ ਕੋਈ ਨੇੜੇ ਦਾ ਬ੍ਰਾਹਮਣ ਸੀ ਤੇ ਭਾਵੇਂ ਕੋਈ ਦੂਰ ਦਰੇਡੇ ਕਿਸੇ ਦੂਰ ਦੇਸ਼ ਵਿਚ ਦੂਰ ਸ਼ਹਿਰ ਵਿਚ ਰਹਿੰਦਾ, ਸਾਰੇ ਬ੍ਰਾਹਮਣਾਂ ਨੂੰ ਪਤਾ ਲੱਗ ਗਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੜਾ ਵੱਡਾ ਬ੍ਰਹਮ ਭੋਜ ਕਰ ਰਹੇ ਨੇ। ਸਾਰੇ ਬ੍ਰਾਹਮਣਾਂ ਦਾ ਸਤਿਗੁਰਾਂ ਨੇ ਆਵਾਹਨ ਕੀਤਾ, ਸਾਰੇ ਬ੍ਰਾਹਮਣਾਂ ਨੂੰ ਨਿਉਂਦਾ ਭੇਜਿਆ ਹੈ।
ਸਭ ਕੋ ਬੁਲਵਾਏ ਅਨੰਦਪੁਰੇ,
ਸਤਿਗੁਰੂ ਜੀ ਸਾਰੇ ਬ੍ਰਾਹਮਣਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੁਲਵਾ ਰਹੇ ਹਨ।
ਬੋ ਆਵਤ ਪੇ ਬਦ ਮੇਲ ਕਰੇ,
ਸੁਣ ਕੇ ਬੜੇ ਬੜੇ ਬ੍ਰਾਹਮਣ ਜਿਹੜੇ ਬੜੇ ਬੜੇ ਵਿਦਵਾਨ ਬ੍ਰਾਹਮਣ ਸੀ, ਬੜੇ ਬੜੇ ਪੜ੍ਹੇ ਲਿਖੇ ਵਾ ਬ੍ਰਾਹਮਣ ਸਨ, ਜਿਨ੍ਹਾਂ ਨੂੰ ਵੇਦ ਜ਼ੁਬਾਨੀ ਯਾਦ ਸਨ, ਹੋਰ ਅਨੇਕ ਪ੍ਰਕਾਰ ਦੀਆਂ ਸ਼ਰੂਤੀਆਂ ਜਿਨ੍ਹਾਂ ਨੂੰ ਜ਼ੁਬਾਨੀ ਚੇਤੇ ਸਨ, ਉਹ ਸਾਰੇ ਬ੍ਰਾਹਮਣ ਅਨੇਕਾਂ ਦੀ ਗਿਣਤੀ ਵਿਚ, ਸੈਂਕੜਿਆਂ ਦੀ ਗਿਣਤੀ ਵਿਚ ਚੱਲ ਕੇ ਆਏ ਹਨ।
ਪੂਰਬ ਕੇ ਪੁਰ ਕੌਣ ਗਨੇ,
ਪੂਰਬ ਦਿਸ਼ਾ ਦੇ ਵਿਚੋਂ ਬੜੇ ਬੜੇ ਬ੍ਰਾਹਮਣ, ਜਿਹੜੇ ਪੂਰਬ ਦਿਸ਼ਾ ਦਾ ਇਲਾਕਾ ਹੈ ਉਸ ਪਾਸਿਓਂ ਬੜੇ ਬ੍ਰਾਹਮਣ ਆਏ ਹਨ।
ਸ਼ਿਵ ਕੋ ਪੁਰ ਮਥੁਰਾ ਆਦਿ ਗਨੇ,
ਪੂਰਬ ਦਿਸ਼ਾ ਵਿਚ ਕਿਹੜੀ ਨਗਰੀ ਹੈ, ਬਨਾਰਸ ਆਦਿਕ, ਬਨਾਰਸ ਤੋਂ ਬੜੇ ਬੜੇ ਬ੍ਰਾਹਮਣ ਆਏ। ਸ਼ਿਵਪੁਰੀ ਤਾਂ ਬਨਾਰਸ ਨੂੰ ਕਹਿੰਦੇ ਨੇ ਨਾ, ਵਾਰਾਣਸੀ ਕਾਂਸ਼ੀ, ਉਥੋਂ ਬੜੇ ਬੜੇ ਬ੍ਰਾਹਮਣ ਚੱਲ ਕੇ ਆਏ। ਫਿਰ ਮਥੁਰਾ ਦੇ ਵਿਚ ਭਗਵਾਨ ਕ੍ਰਿਸ਼ਨ ਦਾ ਅਵਤਾਰ ਹੋਇਆ ਮੰਨਿਆ ਜਾਂਦਾ ਹੈ, ਉਥੋਂ ਵੀ ਬੜੇ ਬੜੇ ਬ੍ਰਾਹਮਣ ਜਿਹੜੇ ਨੇ ਉਹ ਚੱਲ ਕੇ ਆ ਰਹੇ ਹਨ।
ਪੁਨ ਔਜ ਪ੍ਰਯਾਗ ਦਿੱਲੀ ਜੋ ਗਨੇ,
ਅਯੁੱਧਿਆ ਤੋਂ ਬੜੇ ਬ੍ਰਾਹਮਣ ਚੱਲ ਕੇ ਆਏ। ਪ੍ਰਯਾਗ ਜਿਹੜਾ ਹੈ ਜਿਸ ਨੂੰ ਇਲਾਹਾਬਾਦ ਕਹਿੰਦੇ ਨੇ, ਇਲਾਹਾਬਾਦ ਤੋਂ ਬੜੇ ਬੜੇ ਬ੍ਰਾਹਮਣ ਚੱਲ ਕੇ ਆਏ। ਪ੍ਰਯਾਗ ਰਾਜ ਤੋਂ ਦਿੱਲੀ ਦੇ ਵਿਚੋਂ ਬੜੇ ਬੜੇ ਵਿਦਵਾਨ ਬ੍ਰਾਹਮਣ ਆਏ ਹਨ।
ਥਾਵਨ ਕੇ ਨਾ ਸੋਏ ਗਨੇ,
ਇਤਨੇ ਬ੍ਰਾਹਮਣ ਆਏ ਨੇ ਉਧਰੋਂ ਸੁਣ ਸੁਣ ਕੇ ਕਿ ਗੁਰੂ ਸਾਹਿਬ ਜੀ ਯੱਗ ਕਰ ਰਹੇ ਨੇ, ਕਸ਼ਮੀਰ ਤੋਂ ਚੱਲ ਚੱਲ ਕੇ ਆਏ ਨੇ, ਲਾਹੌਰ ਤੋਂ ਚੱਲ ਕੇ ਆਏ ਨੇ, ਇੰਨੀਆਂ ਥਾਵਾਂ ਤੋਂ ਆਏ ਨੇ ਕਿ ਉਹ ਸਾਰੀਆਂ ਥਾਵਾਂ ਗਿਣੀਆਂ ਨਹੀਂ ਜਾ ਸਕਦੀਆਂ।
ਵਿੱਤ ਵੇਦਨ ਕੇ ਵਿਧ ਆਵਤ,
ਜਿਹੜੇ ਵੇਦਾਂ ਦੇ ਵਿੱਤ ਜਾਣਨ ਵਾਲੇ ਹਨ, ਜਿਨ੍ਹਾਂ ਨੂੰ ਵੇਦ ਚੰਗੀ ਤਰ੍ਹਾਂ ਪਤਾ ਹਨ, ਜਿਹੜੇ ਵੇਦਾਂ ਦੀ ਪਰਿਭਾਸ਼ਾ ਨੂੰ ਸਮਝਦੇ ਨੇ, ਵੇਦਾਂ ਦੀਆਂ ਸ਼ਰੁਤੀਆਂ ਨੂੰ ਜਾਣਨ ਵਾਲੇ ਐਸੇ ਵੇਦ ਪਾਠੀ ਬ੍ਰਾਹਮਣ ਨੇ, ਉਹ ਸਭ ਚੱਲ ਕੇ ਆਉਂਦੇ ਹਨ।
ਹੋਰ ਆਨੰਦ ਮਨ ਪਾਵਤ,
ਸ੍ਰੀ ਆਨੰਦਪੁਰ ਸਾਹਿਬ ਚੱਲ ਕੇ ਆਉਂਦੇ ਨੇ, ਬੜਾ ਖੁਸ਼ ਹੁੰਦੇ ਨੇ, ਬੜਾ ਆਦਰ ਉਨ੍ਹਾਂ ਨੂੰ ਮਿਲਦਾ। ਜਦੋਂ ਬ੍ਰਾਹਮਣ ਆਨੰਦਪੁਰ ਸਾਹਿਬ ਆਉਂਦੇ ਨੇ ਤਾਂ ਉਨ੍ਹਾਂ ਸਾਰੇ ਬ੍ਰਾਹਮਣਾਂ ਨੂੰ ਬੜਾ ਭਾਰੀ ਆਦਰ ਤੇ ਸਤਿਕਾਰ ਮਿਲਦਾ ਹੈ।
ਦੋਹੇਰਾ ਬੀਤਾ ਵਿਦਿਆ ਸਕਲ ਕੇ ਸੋ ਆਵਤ ਚਿਤ ਚਾਏ।
ਬੜੇ ਬੜੇ ਵਿਦਿਆ ਦੇ ਜਿਹੜੇ ਮਾਰਤੰਡ ਵਿਦਵਾਨ ਸੀ ਨਾ, ਬੇਤਾ ਸਨ ਜਿਹੜੇ, ਕਲਪ, ਨਿਰੁਕਤ, ਜੋਤਿਸ਼, ਪਿੰਗਲ, ਵਿਆਕਰਣ, ਸਾਰੀ ਵਿਦਿਆ ਨੂੰ ਚੰਗੀ ਤਰ੍ਹਾਂ ਜਾਣਨ ਵਾਲੇ ਸਨ। ਉਹ ਜਿਹੜੇ ਵੇਦਾਂ ਦੇ ਵਿੱਤ ਜਾਣਨ ਵਾਲੇ ਐਸੇ ਬ੍ਰਾਹਮਣ ਨੇ, ਉਹ ਚੱਲ ਕੇ ਸਾਰੇ ਬੜੇ ਚਾਉ ਨਾਲ ਆਏ ਹਨ।
ਕਦਰਸ਼ਨਾ ਸੀ ਸਤਿਗੁਰੂ ਦੇ ਦਰਬ ਸਮਦਾਏ,
ਦੂਰੋਂ ਦੂਰੋਂ ਬ੍ਰਾਹਮਣ ਆਏ ਨੇ ਮਹਾਰਾਜ ਜੀ, ਉਹਨਾਂ ਬ੍ਰਾਹਮਣਾਂ ਨੂੰ ਮਾਇਆ ਵੀ ਦਿੰਦੇ ਨੇ, ਕਿਉਂਕਿ ਸਤਿਗੁਰੂ ਕਦਰਸ਼ਨਾ ਸੀ ਨੇ, ਦੂਰੋਂ ਚੱਲ ਕੇ ਆਏ ਨੇ ਬ੍ਰਾਹਮਣ, ਸਤਿਗੁਰਾਂ ਦੇ ਸੱਦੇ ਤੇ ਚੱਲ ਕੇ ਆਏ ਨੇ, ਇਸ ਕਰਕੇ ਉਨ੍ਹਾਂ ਨੂੰ ਮਾਇਆ ਦੇਣੀ ਵੀ ਬਣਦੀ ਸੀ। ਤੋ ਸਤਿਗੁਰੂ ਜੀ ਉਨ੍ਹਾਂ ਦੀ ਸਾਰਿਆਂ ਦੀ ਕਦਰ ਕਰਕੇ, ਜਿੰਨਾ ਜਿੰਨਾ ਕੋਈ ਵਿਦਵਾਨ ਹੈ ਸਭ ਦੀ ਕਦਰ ਕਰਕੇ ਮਹਾਰਾਜ ਜੀ ਉਨ੍ਹਾਂ ਨੂੰ ਮਾਇਆ ਵਰਤਾਉਂਦੇ ਹਨ।
ਤੁਰਕ ਛੰਦ ਕੇ ਲੋ ਗਲੀਆਂ ਵਿੱਚ ਆਏ ਗਏ,
ਇੱਥੋਂ ਤੱਕ ਗਿਣਤੀ ਕਰੀਏ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਬ੍ਰਾਹਮਣ ਚੱਲ ਕੇ ਆਏ, ਸੈਂਕੜਿਆਂ ਦੀ ਗਿਣਤੀ ਚ ਪੰਡਿਤ ਆਏ ਹਨ।
ਪੁਰ ਆਨੰਦ ਮੈਂ ਵਿਸਰਾਮ ਕੀਏ,
ਆਨੰਦਪੁਰ ਸਾਹਿਬ ਵਿੱਚ ਆ ਕੇ ਬੜੇ ਬ੍ਰਾਹਮਣਾਂ ਨੇ ਵਿਸਰਾਮ ਕੀਤਾ, ਸੈਂਕੜਿਆਂ ਦੀ ਗਿਣਤੀ ਚ ਬ੍ਰਾਹਮਣ ਆ ਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਟਿਕੇ ਹਨ।
ਸਭ ਚਾਵਰ ਚੂਨ ਕਿਤ ਆਦਿਲ,
ਸਾਰੇ ਕਈ ਬ੍ਰਾਹਮਣ ਆਪਣਾ ਲੰਗਰ ਤਿਆਰ ਕਰਦੇ ਸੀ, ਉਨ੍ਹਾਂ ਨੂੰ ਮਹਾਰਾਜ ਜੀ ਦੀਆਂ ਰਸਤਾਂ ਬਸਤਾਂ ਭੇਜ ਦਿੰਦੇ, ਕੋਈ ਚਾਵਲ ਲੈ ਕੇ ਜਾਂਦਾ, ਕੋਈ ਆਟਾ, ਕੋਈ ਘਿਓ ਲੈ ਕੇ ਜਾਂਦਾ ਹੈ।
ਆਨੰਦ ਮੈਂ ਵਿਸਰਾਮ ਕੀਏ,
ਔਰ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਇਸ ਤਰ੍ਹਾਂ ਬ੍ਰਾਹਮਣ ਵਿਸਰਾਮ ਕਰਦੇ ਹਨ।
ਸਭ ਚਾਵਲ ਚੂਨ ਕਿਤ ਆਦਿਲ, ਕਰ ਭੋਜਨ ਕੋ ਦਰਸਨ
ਚਾਵਲ, ਆਟਾ, ਘਿਓ ਆਦਿ ਕੱਚਾ ਸੀਧਾ ਲੈ ਕੇ ਬ੍ਰਾਹਮਣ ਆਪਣੇ ਵਾਸਤੇ ਆਪਣੇ ਹੱਥੀ ਭੋਜਨ ਤਿਆਰ ਕਰਦੇ ਨੇ, ਲੰਗਰ ਪ੍ਰਸ਼ਾਦਾ ਤਿਆਰ ਕਰਕੇ ਫਿਰ ਹੁਣ ਸਤਿਗੁਰਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਨ।
ਪੁੰਜਾਂ
ਦੇ ਪੁੰਜ, ਝੁੰਡਾਂ ਦੇ ਝੁੰਡ ਬ੍ਰਾਹਮਣਾਂ ਨੇ ਆ ਕੇ ਡੇਰੇ ਕੀਤੇ ਹਨ।
ਬਿਨ ਵਿਦਿਆ ਸਵਿਦਿਆ ਮਿਲੰਤ ਬਏ,
ਕਈ ਵਿਦਵਾਨ ਸੀ, ਕਈ ਓਦਾਂ ਹੀ ਬ੍ਰਾਹਮਣ ਸੀ, ਕੱਲੇ ਜਾਤੀ ਦੇ ਵਿਦਿਆ ਉਨ੍ਹਾਂ ਦੇ ਨੇੜੇ ਤੇੜੇ ਵੀ ਕੋਈ ਨਹੀਂ ਸੀ, ਅਨਪੜ ਸੀ, ਕਈ ਵਿਦਿਆਵਾਨ ਬ੍ਰਾਹਮਣ ਸੀ, ਕਈ ਵਿਦਿਆ ਤੋਂ ਵੀ ਹੋਣੇ ਵੀ ਸਨ, ਸਾਰੇ ਆਏ ਹਨ।
ਪਰ ਖੈ ਇਨਕੋ ਇਮਥਾਨ ਮਨੰਗ,
ਕਲਗੀਧਰ ਜੀ ਨੇ ਹੁਣ ਵਿਚਾਰ ਕੀਤੀ ਕਿ ਸਾਰੇ ਬ੍ਰਾਹਮਣ ਇਕੱਠੇ ਹੋ ਗਏ, ਸਾਰੇ ਹਿੰਦੁਸਤਾਨ ਚੋਂ ਇਹ ਬ੍ਰਾਹਮਣ ਚੱਲ ਕੇ ਆਏ ਨੇ, ਹੁਣ ਇਨ੍ਹਾਂ ਦੀ ਪਰਖ ਕਰੀਏ। ਸਤਿਗੁਰਾਂ ਨੇ ਛਤਰੀਆਂ ਦੀ ਵੀ ਪਰਖ ਕੀਤੀ ਸੀ, ਖਾਲਸਾ ਸਾਜਣਾ, ਖਾਲਸਾ ਸਾਜਣ ਤੋਂ ਪਹਿਲਾਂ ਮਹਾਰਾਜ ਵੇਖਣਾ ਚਾਹੁੰਦੇ ਨੇ ਸਾਰਿਆਂ ਦੀ ਪਰਖ ਕਰਕੇ, ਕਿਉਂਕਿ ਸਾਡੇ ਹਿੰਦੁਸਤਾਨ ਦੀ ਧਰਤੀ ਤੇ ਬੜਾ ਲੰਮਾ ਸਮਾਂ ਬ੍ਰਾਹਮਣ ਸੋਚ ਦਾ ਰਾਜ ਵੀ ਰਿਹਾ। ਉਹ ਸਤਿਗੁਰੂ ਜੀ ਇਹਨਾਂ ਨੂੰ ਪਰਖਣਾ ਚਾਹੁੰਦੇ ਸੀ ਕਿੰਨੇ ਕੁ ਪਾਣੀ ਚ ਨੇ, ਜੇ ਇਨ੍ਹਾਂ ਨੂੰ ਤੇਗਾਂ ਫੜਾ ਕੇ ਲੜਾਈਏ ਲੜਨ ਜੋਗੇ ਹੈਣ ਨੇ, ਇਹ ਜੰਗ ਯੁੱਧ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੇ, ਇਨ੍ਹਾਂ ਵਿਚ ਕਿਹੋ ਜਿਹਾ ਹੌਸਲਾ ਹੈ, ਲਾਲਚੀ ਲੋਭੀ ਤਾਂ ਨਹੀਂ ਹਨ। ਇਹ ਪਰਖ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਕਰਨ ਵਾਸਤੇ ਉਸ ਵਕਤ ਮਨ ਚ ਵਿਚਾਰ ਕੀਤੀ ਕਿ ਹੁਣ ਬ੍ਰਾਹਮਣ ਹਜ਼ਾਰਾਂ ਇਕੱਠੇ ਹੋ ਗਏ ਨੇ, ਕੁੱਲ ਹਿੰਦੁਸਤਾਨ ਤੋਂ ਆਏ ਨੇ, ਹੁਣ ਇਨ੍ਹਾਂ ਦੀ ਪਰਖ ਕੀਤੀ ਜਾਵੇ।
ਗੁਰ ਆਇਸ ਦੀਨ ਮਹਾਨ ਜਨੰਗ,
ਗੁਰੂ ਜੀ ਨੇ ਆਪਣੇ ਵੱਡੇ ਸੇਵਕਾਂ ਨੂੰ ਹੁਕਮ ਕੀਤਾ,
ਗਨ ਭੋਜਨ ਪਾ ਕੇ ਅਨੇਕ ਕਰੋ,
ਨੇ ਹੁਕਮ ਕੀਤਾ ਭਾਈ ਭਾਂਤ ਭਾਂਤ ਦੇ ਪਕਵਾਨ ਤਿਆਰ ਕਰੋ, ਲੰਗਰ ਵਿਚ ਵਧੀਆ ਵਧੀਆ ਭਾਂਤ ਭਾਂਤ ਦੇ ਪਕਵਾਨ, ਸਬਜ਼ੀਆਂ, ਭਾਜੀਆਂ, ਤਰਕਾਰੀਆਂ ਬਣਾਓ,
ਮਿਸ਼ਟਾਨ ਸਲੋਨੇ ਸਵਾਦ ਦਰਵੋ,
ਮਿੱਠੇ ਪਕਵਾਨ ਬਣਾਓ, ਸਲੂਣੇ ਪਕਵਾਨ ਬਣਾਓ, ਸਨਿਗਧ ਪਕਵਾਨ ਤਿਆਰ ਕਰਵਾਓ।
ਹੁਣ ਆਏ ਸੁਬ੍ਰਿੰਦ ਮਸੰਦ ਲਗੇ,
ਸਤਿਗੁਰੂ ਜੀ ਦੀ ਆਗਿਆ ਸੁਣ ਕੇ ਜਿੰਨੇ ਮਸੰਦ ਸਨ ਉਹ ਸੇਵਾ ਵਿਚ ਲੱਗ ਗਏ, ਲੰਗਰ ਪ੍ਰਸ਼ਾਦਾ ਤਿਆਰ ਕਰਾਉਣ ਵਿਚ,
ਇਸ ਬਾਤਰ ਮੈਂ ਚਿਰਕਾਲ ਜਗੇ,
ਇਸ ਤਰ੍ਹਾਂ ਰਾਤ ਦਿਨ ਕਰਕੇ जाग जाग के रातां दे विच इन्हां ने लंगर तैयार करवाया है।
कर भोजन तैयार अनेक बेदे,
अनेक प्रकार दे भोजन पड़े विधियां दे नाल तैयार कीता है।
घर लाए अंबार बनंत से दे,
और ये सारे पकवान आदि एक जगह ते कठे करके ढेर ला दते हैं।
हर कोशिट मोदक संग कने,
कोठे लड्डुआं नाल भर ले, क्योंकि हजारां दी गिणती च ब्राह्मण सी। महाराज जी ने पहला आख्या भी लंगर तैयार कर लो, ब्रह्म भोज करना, भांत भांत दे पकवान बना रहे ने। लड्डुआ दे कहंदे अंबार भर ले हन, कोठे भर ले हन।
गन पूपन पाक सुखोन गने,
जेडे पूड़ियां पूड़े रसोईयां विच बने ने, कहंदे उन्हां दी गिनती कौन कर सकदा है।
भरपूर कचोर मसालन ते,
कचोरियां तैयार कीतियां विच मसाले भर के बड़ियां बड़ियां स्वादी कचोरियां बनाईयां हन।
अरलीन बरे दी दालत ते,
बड़े तैयार कीते ने दही विच पाउण वास्ते, माहां दी दाल दे बड़े बनाए हन।
मिर्चा गन जीरक ते धनिया,
ओदे विच मिर्चा जीरा धनिया आदिक पा के इस तरह बड़ियां तैयार कीतियां हन, दही तैयार कीती है।
तृत ते सब पाक पलो बनिया,
सारी रसोई दा जेड़ा लंगर प्रसादा जां कुछ भी पकवान बन रहा देसी घ्यो च बन रहा है, घ्यो विच ही सारियां चीजां वस्तुआं तैयार हो रही हन।
हर सैकड़े नीत बनावत,
कई सेवादार इकट्ठे हो के रल के लंगर तैयार कर दे हन।
कर कोशिट बोर टिकावत,
कोठे भर भर के रख रहे ने, कोठिया विच भर भर के समान रखिया जा रहा तैयार करके।
बौकीन त्यावल त्यार जब,
कड़ा प्रसाद बड़ा तैयार कीता, खुलिया देगा तैयार कीतिया हन।
सब को बुलवाए सुलीन सब,
सारे पकवान लंगर प्रसादा बन के तैयार हो गया तो कलगीधर जी ने फिर सारे ब्राह्मणा नु सद्दा भेजा, जिन्ने पंडित आए से कठे होके सारिया नु महाराज जी ने सद्दा भेजा है।
सवैया चंद पथ्यो मेवड़ा श्री कलगीधर,
श्री गुरु गोबिंद सिंह साहब जी ने अपना मेवड़ा अपना सेवादार ब्राह्मणा नु बुलाउण वास्ते भेजा है।
जिसने ऊचे पन्यो सुनाए,
सतगुरु जी दा हुक्म प्राप्त करके मेवड़ा गया जिथे ब्राह्मणा दे डेरे सी, पंडतां ने डेरे कीते हुए सी, उथे जाके मेवड़ा उची आवाज विच बोलिया, सतगुरां दा हुक्म सुनाउंदिया कहण लगा,
हुक्म करो श्री सतगुर पूरे।
भाई सतगुरु दसवें पातशाह जी महाराज जी ने हुक्मनामा जारी कीता है, दसवें पातशाह जी महाराज जी ने हुक्म फरमाया है,
सुन बेजोग बिपर समदाए,
जिन्ने ब्राह्मण हन जो सारे ब्राह्मण दे सुनने दा यज्ञ है ओ सारे ध्यान नाल सुन लवो।
खीर खंड जो खाए आहारे, पांज रजत पर सो अब पाए।
हुक्म भी सुना दिता कि गुरु साहब दा हुक्म है कि जेड़ा ब्राह्मण लंगर विच खीर ते खंड आदिक सतोगुणी भोजन छकेगा ओनू 5 रुपये चांदी दे दिते जाणगे पर ब्राह्मण नू। महाराज जी दा हुक्म है, सारे ब्राह्मणा नू मेवड़ा सुना रहा कि जेड़ा खीर खंड खाएगा जा खीर खंड खा के लंगर सतोगुणी जेड़ा सात्विक भोजन है वैष्णव भोजन है ओ छकेगा ओनू महाराज जी कहंदे 5 रुपये चांदी दे दिते जाणगे।
आम के अचवे 5 अशरफे,
जेड़ा मांस खाएगा ओनू 5 अशरफियां दित्तियां जाणगियां। सुन
गुरु टेके तेले सदन से दाए,
5 अशरफियां नू मिलनगियां गुरु साहब जी कोलों इह दान लै के ओ ब्राह्मण आपो अपने घरां नू वापस जा सकदे हन।
बहुत बार सब हुन सुनायो,
इदां ओ मेवड़े ने सारे ब्राह्मणा नू इह गल सुना दित्ती वी जेड़ा खीर खंड खाएगा ओनू 5 रुपये दिते जाणगे, जेड़ा मांस खाएगा ओनू 5 अशरफियां दित्तियां जाणगियां सोने दियां। ए गल उस मेवड़े ने सारे ब्राह्मणा नू सुनाई है।
द्वै पंगत पर दीन बिठाए,
2 पंगतां ला दित्तियां, एक दी खीर खंड वालियां दी, एक वैष्णव वालियां दी, एक मांस खाण वालियां दी पंगत ला दित्ती।
लोभ ग्रसे वो पिपर हरी मत, मास असन को मन ललचाए,
लालच बस हो गए। 5 अशरफियां सोने दियां बड़ा मायने रख दियां सी, ब्राह्मणा दे मन च लालच आ गया भी 5 रुपया नाल की बनना, 5 अशरफियां मिलदियां ने ਤੇ ਮਾਸ ਖਾਣ ਨਾਲ ਕੀ ਹੋ ਜਾਣਾ, ਸਾਡਾ ਲਾਲਚ ਆ ਗਿਆ ਉਹਨਾਂ ਦੇ ਮਨ ਚ, ਲੋਭ ਵੱਸ ਹੋ ਕੇ, ਲਾਲਚ ਵੱਸ ਹੋ ਕੇ ਜਿਹੜੇ ਪਾਸੇ ਮਾਸ ਖਾਣ ਵਾਲਿਆਂ ਦੀ ਪੰਗਤ ਲੱਗੀ ਸੀ, ਬਹੁਤੇ ਜਿਹੜੇ ਪੰਡਿਤ ਬ੍ਰਾਹਮਣ ਸੀ ਉਸ ਲੈਣ ਵਿਚ ਬਹਿ ਗਏ, ਜਿਆਦਿਆਂ ਦੀ ਗਿਣਤੀ ਉਸ ਪਾਸੇ ਹੋ ਗਈ।
ਮਾਸ ਅਸਨ ਕੋ ਮਨ ਲਲਚਾਏ,
ਮਾਸ ਖਾਣ ਦਾ ਲਾਲਚ ਉਹਨਾਂ ਦੇ ਮਨ ਵਿਚ ਆ ਗਿਆ।
ਧਰਮ ਛੋੜ ਕਰ ਤੇਰੇ ਆਨਤੈ,
ਹਾਲਾਂਕਿ ਬ੍ਰਾਹਮਣ ਦਾ ਕੰਮ ਨਹੀਂ ਮਾਸ ਖਾਣਾ, ਬ੍ਰਾਹਮਣ ਦਾ ਧਰਮ ਹੀ ਨਹੀਂ ਹੈ, ਬ੍ਰਾਹਮਣ ਦਾ ਕੰਮ ਹੈ ਸਤੋ ਗੁਣੀ ਭੋਜਨ ਛਕਣਾ। ਤੋ ਬ੍ਰਾਹਮਣ ਦਾ ਧਰਮ ਨਹੀਂ ਹੈ ਮਾਸ ਖਾਣਾ, ਪਰ ਇਹਨਾਂ ਨੇ ਮਾਸ ਖਾਣ ਦਾ ਲਾਲਚ ਕੀਤਾ ਔਰ ਆਪਣਾ ਧਰਮ ਛੱਡ ਕੇ ਮਾਸ ਖਾਣ ਵਾਲੀ ਪੰਗਤ ਵਿਚ ਆ ਗਏ ਹਨ।
ਜਹਾਂ ਮੋਰ ਕੋ ਪੰਜ ਅਲਾਏ,
ਜਿੱਥੇ ਪੰਜ ਸ਼ਰਫੀਆਂ ਮੋਹਰਾਂ ਦਿੱਤੀਆਂ ਜਾਣੀਆਂ ਹਨ।
ਖੀਨ ਖਾਰੇ ਤੇ ਖੀਰ ਖਾਣੀ ਤੇਰੇ ਅਲਪੇ,
ਹੁਣ ਜਿੱਧਰ ਖੀਰ ਖੰਡ ਵਰਤਣੀ ਸੀ ਉਧਰ ਪੰਜ ਸਾਥੀ ਬ੍ਰਾਹਮਣ ਬੈਠੇ ਸੀ, ਸਾਰੀਆਂ ਦਾ ਸਾਰੇ ਇੱਕੋ ਜਿਹੇ ਵੀ ਨਹੀਂ ਨਾ ਹੁੰਦੇ, ਜਿਹੜੇ ਖੀਰ ਖਾਣ ਵਾਲੇ ਸੀ ਜਿਨ੍ਹਾਂ ਨੇ ਆਪਣਾ ਧਰਮ ਨਹੀਂ ਛੱਡਿਆ ਉਹ ਪੰਜ ਸੱਤ ਬ੍ਰਾਹਮਣ ਇੱਕ ਲੈਣ ਚ ਰਹਿ ਗਏ, ਬਾਕੀ ਸੈਂਕੜਿਆਂ ਦੀ ਗਿਣਤੀ ਚ ਬ੍ਰਾਹਮਣ ਮਾਸ ਵਾਲੀ ਪੰਗਤ ਚ ਬਹਿ ਗਏ ਕਿ ਪੰਜ ਪੰਜ ਸ਼ਰਫੀਆਂ ਮਿਲਣੀਆਂ, ਨਾਲੇ ਖਾਣ ਨੂੰ ਮਾਸ ਮਿਲਣਾ, ਇਹ ਤਾਂ ਬੜਾ ਵਧੀਆ ਕੰਮ ਹੈ, ਸ਼ਰਫੀਆਂ ਵੀ ਪੰਜ ਪੰਜ ਮਿਲਣੀਆਂ ਨੇ। ਇਸ ਪ੍ਰਕਾਰ ਨਾਲ ਉਹ ਮਾਸ ਖਾਣ ਵਾਲੀ ਪੰਗਤ ਵਿਚ ਸਾਰੇ ਬੈਠ ਗਏ।
ਖੀਰ ਖਾਣੇ ਰਹੇ ਅਲਪੇ, ਜਾਣੇ ਹੋ ਜਿਨ੍ਹਾਂ ਪਰਲੋਕ ਗਵਾਏ,
ਜਿਹੜੇ ਖੀਰ ਖਾਣ ਵਾਲੇ ਸਨ ਖੀਰ ਖੰਡ ਖਾਣ ਵਾਲੇ ਉਹ ਥੋੜੇ ਰਹਿ ਗਏ, ਉਹਨਾਂ ਆਖਿਆ ਅਸੀਂ ਆਪਣਾ ਪਰਲੋਕ ਨਹੀਂ ਗਵਾਉਣਾ ਮਾਸ ਖਾ ਕੇ, ਸਾਡਾ ਜਿਹੜਾ ਧਰਮ ਭ੍ਰਸ਼ਟ ਹੋ ਜਾਏਗਾ, ਬ੍ਰਾਹਮਣ ਦਾ ਕੰਮ ਹੀ ਨਹੀਂ ਮਾਸ ਖਾਣਾ। ਉਹ ਜਿਹੜੇ ਸਨ ਪੱਕੇ ਸਨ ਆਪਣੇ ਧਰਮ ਵਿਚ, ਜਿਨ੍ਹਾਂ ਆਖਿਆ ਸਾਡਾ ਧਰਮ ਨਾ ਗਵਾਚੇ, ਉਹ ਪਰਲੋਕ ਦੀ ਚਿੰਤਾ ਕਰਕੇ ਖੀਰ ਖੰਡ ਵਾਲੀ ਪੰਗਤ ਵਿਚ ਬਹਿ ਗਏ।
ਇਕ ਦਿਸ਼ ਗਨ ਪਕਵਾਨ ਪਰੋਸੇ,
ਇਕ ਪਾਸੇ ਅਨੇਕਾਂ ਪ੍ਰਕਾਰ ਦੇ ਪਕਵਾਨ ਪਰੋਸੇ ਗਏ।
ਜੋ ਬਹੁ ਦਿਨ ਕੇ ਰੱਖੇ ਬਣਾਏ,
ਕਈ ਦਿਨਾਂ ਤੋਂ ਬਣਾਏ ਜਾ ਰਹੇ ਸਨ ਉਹ ਪਕਵਾਨ, ਖੀਰ, ਪੂੜੀਆਂ, ਪੂੜੇ, ਕਚੋਰੀਆਂ, ਦਹੀਂ, ਵੜੇ, ਉਹ ਸਾਰੇ ਵਰਤਾਣੇ ਇਕ ਪਾਸੇ ਸ਼ੁਰੂ ਕੀਤੇ ਹਨ।
ਦੋਨੋ ਪੰਕਤ ਕੋ ਮਨ ਭਾਵਤ,
ਦੋਨਾਂ ਪੰਗਤਾਂ ਨੂੰ ਮਨ ਭਾਉਂਦਾ ਭੋਜਨ ਛਕਾਇਆ ਹੈ।
ਤੀਨ ਅਸਨਿਆ ਛੇ ਤ੍ਰਿਪਤਾਏ,
ਇਸ ਤਰ੍ਹਾਂ ਭੋਜਨ ਛਕਾ ਕੇ ਸਾਰਿਆਂ ਨੂੰ ਤ੍ਰਿਪਤ ਕੀਤਾ ਰਜਾਇਆ ਹੈ।
ਜੇਤਕ ਭਨਿਓ ਜੇਤ ਕਚੇ ਅਰਪ ਸਬਿਆਨ ਕੋ,
ਆ ਜਿੰਨਾ ਜਿੰਨਾ ਕਿਸੇ ਨੇ ਖਾਧਾ ਸਾਰਿਆਂ ਨੂੰ ਉਨਾ ਭੋਜਨ ਵਰਤਾਇਆ ਹੈ।
ਜਲ ਤੇ ਚੁਰਾ ਕਰਿਓ ਸਮਦਾਏ,
ਸਾਰੇ ਬ੍ਰਾਹਮਣਾਂ ਨੇ ਭੋਜਨ ਛਕਣ ਤੋਂ ਬਾਅਦ ਜਲ ਦਾ ਚੂੜਾ ਕੀਤਾ ਹੈ।
ਪ੍ਰਭ ਸੋ ਭਨਿਓ ਸੁਨੋ ਸ਼੍ਰੀ ਸਤ ਗੁਰ ਆਮ ਕਹਾਰੀ ਦਿਜ ਸਮਦਾਏ।
ਉਸ ਵੇਲੇ ਸੇਵਾਦਾਰ ਮਹਾਰਾਜ ਜੀ ਨੂੰ ਕਹਿਣ ਲੱਗੇ, ਸਤਿਗੁਰੂ ਜੀ, ਮਾਸ ਖਾਣ ਵਾਲੇ ਤਾਂ ਸੈਂਕੜਿਆਂ ਦੀ ਗਿਣਤੀ ਚ ਬ੍ਰਾਹਮਣ ਬੈਠੇ ਨੇ, ਜਿਹੜੇ ਘਿਓ ਖੰਡ ਖੀਰ ਖਾਣ ਵਾਲੇ ਉਹ ਤਾਂ ਥੋੜੇ ਹੀ ਨਿਕਲੇ ਮਹਾਰਾਜ, ਜਿਹੜੇ ਮਾਸ ਖਾਣ ਵਾਲੇ ਸਨ ਮਹਾਰਾਜ ਉਹ ਤਾਂ ਸੈਂਕੜਿਆਂ ਦੀ ਗਿਣਤੀ ਚ ਬੈਠੇ ਹਨ।
ਤਿੰਨ ਤੇ ਅਲਪ ਜਿਓ ਪਰ ਪਕਵਾਨੈ ਅਬ ਦਚਨਾ ਕਿਉ ਤੇਰੇ ਸਬਾਏ।
ਮਹਾਰਾਜ ਉਹਨਾਂ ਨੇ ਥੋੜਿਆਂ ਉਹਨਾਂ ਨਾਲੋਂ ਥੋੜਿਆਂ ਨੇ ਦੂਸਰੇ ਪਕਵਾਨ ਛਕੇ ਨੇ, ਬਾਕੀ ਮਾਸ ਖਾਣ ਵਾਲੇ ਹੀ ਬੈਠੇ ਨੇ, ਤੇ ਮਹਾਰਾਜ ਹੁਣ ਉਹ ਸਾਰੇ ਦਕਸ਼ਣਾ ਲੈਣਾ ਚਾਹੁੰਦੇ ਨੇ, ਉਹ ਸਾਰੇ ਆਪੋ ਆਪਣੀ ਦਕਸ਼ਣਾ ਲੈਣ ਵਾਸਤੇ ਬੈਠੇ ਹਨ।
ਉੱਠ ਕਰ ਗਏ ਬਿਲੋਕ ਨਕੀਨੇ,
ਗੁਰੂ ਜੀ ਉੱਠ ਕੇ ਗਏ ਬਾਹਰ ਆਏ ਪੰਗਤ ਵਿਚ ਜਿੱਥੇ ਬ੍ਰਾਹਮਣ ਬੈਠੇ ਸੀ, ਇੱਕ ਪੰਗਤ ਮਾਸ ਖਾਣ ਵਾਲਿਆਂ ਦੀ ਬੜੀ ਲੰਮੀ ਲੈਣ ਲੱਗੀ ਹੋਈ, ਤੇ ਜਿਹੜੇ ਘਿਓ ਖੀਰ ਖਾਣ ਵਾਲੇ ਸਨ ਸਤੋ ਗੁਣੀ ਭੋਜਨ ਉਹਨਾਂ ਦੇ ਵਿਚ ਪੰਜ ਸੱਤ ਦਸ ਬ੍ਰਾਹਮਣ ਹੀ ਬੈਠੇ ਸੀ, ਤੋ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਾ ਕੇ ਉਹਨਾਂ ਨੂੰ ਵੇਖਿਆ।
ਉੱਠ ਕਰ ਗਏ ਬਿਲੋਕਨ ਕੀਨੇ ਜਿਨੋ ਲੋਭ ਤੇ ਧਰਮ ਗਵਾਏ,
ਮਹਾਰਾਜ ਜੀ ਨੇ ਉੱਠ ਕੇ ਜਾ ਕੇ ਵੇਖਿਆ ਕਿ ਜਿਨ੍ਹਾਂ ਪੰਡਤਾਂ ਬ੍ਰਾਹਮਣਾਂ ਨੇ ਲਾਲਚ ਵੱਸ ਹੋ ਕੇ ਪੰਜ ਸ਼ਰਫੀਆਂ ਸੋਨੇ ਦੀਆਂ ਉਹਦਾ ਲਾਲਚ ਆਪਣੇ ਮਨ ਵਿਚ ਕਰਕੇ ਆਪਣਾ ਧਰਮ ਗਵਾਇਆ, ਆਪਣਾ ਧਰਮ ਉਹਨਾਂ ਨੇ ਭ੍ਰਸ਼ਟ ਕੀਤਾ, ਉਹਨਾਂ ਬ੍ਰਾਹਮਣਾਂ ਨੂੰ ਪੰਡਤਾਂ ਨੂੰ ਜਾ ਕੇ ਸਤਿਗੁਰਾਂ ਨੇ ਵੇਖਿਆ।
ਬਾਰੇ ਬਾਰ ਉਚਾਰ ਤਿਕਾਰੇ,
ਮਹਾਰਾਜ ਜੀ ਬਾਰ ਬਾਰ ਜਾ ਕੇ ਉਹਨਾਂ ਨੂੰ ਤਿਰਕਾਰਾਂ ਪਾਉਂਦੇ, ਹੋ ਪੰਡਤੋ ਬ੍ਰਾਹਮਣੋ ਤਿਰਕਾਰ ਹੈ ਤੁਹਾਡੇ, ਲਾਹਨਤ ਹੈ ਤੁਹਾਡੇ ਜੀਵਨ ਦੇ, ਤੁਸੀਂ ਬ੍ਰਾਹਮਣ ਹੋ ਕੇ ਇਸ ਤਰ੍ਹਾਂ ਦੀ ਲਾਲਚ ਤੇ ਲੋਭ ਵਾਲੀ ਬਿਰਤੀ ਰੱਖ ਕੇ ਆਪਣਾ ਧਰਮ ਛੱਡ ਦਿੱਤਾ। ਬ੍ਰਾਹਮਣ ਦਾ ਤਾਂ ਧਰਮ ਹੀ ਨੇ ਜਿਹੜਾ ਵੇਦ ਪਾਠੀ ਆ ਉਹ ਮਾਸ ਖਾਵੇ, ਤੇ ਤੁਸੀਂ ਬ੍ਰਾਹਮਣ ਹੋ ਕਰਕੇ ਆਪਣਾ ਧਰਮ ਤਿਆਗ ਦਿੱਤਾ ਹੈ, ਆਪਣਾ ਧਰਮ ਭ੍ਰਸ਼ਟ ਕਰ ਦਿੱਤਾ, ਤਿਰਕਾਰ ਹੈ ਤੁਹਾਡੇ ਤੇ, ਲਾਹਨਤ ਹੈ ਇਹੋ ਜਿਹੇ ਬ੍ਰਾਹਮਣਾਂ ਤੇ।
ਨਹੀਂ ਬਿਪਰ ਤੁਮ ਦੰਭ ਕਮਾਏ,
ਰਾਜ ਕਹਿੰਦੇ ਤੁਸੀਂ ਪੰਡਿਤ ਹੀ ਨਹੀਂ ਹੋ, ਤੁਸੀਂ ਬ੍ਰਾਹਮਣ ਹੀ ਨਹੀਂ ਹੋ, ਬਸ ਤੁਸੀਂ ਤਾਂ ਪਖੰਡੀ ਹੋ, ਕੇਵਲ ਪਖੰਡ ਮਾਤਰ ਕਰਕੇ ਤੁਸੀਂ ਇਹ ਬ੍ਰਾਹਮਣੀ ਭੇਖ ਧਾਰਨ ਕੀਤਾ ਹੈ।
ਅਪਕਰਮੀ ਨਿਜ ਧਰਮ ਹੈ ਪ੍ਰਿਸ਼ਟੇ,
ਤੁਸੀਂ ਅਪਕਰਮੀ ਹੋ, ਮਾੜੇ ਕਰਮ ਕਰਨ ਵਾਲੇ, ਆਪਣੇ ਧਰਮ ਤੋਂ ਪ੍ਰਿਸ਼ਟੇ ਹੋਏ ਹੋ, ਤੁਸੀਂ ਆਪਣਾ ਧਰਮ ਤਿਆਗ ਦਿੱਤਾ, ਆਪਣੇ ਧਰਮ ਤੋਂ ਪ੍ਰਿਸ਼ਟੇ ਹੋਏ ਹੋ।
ਵਿਗੜੇ ਆਪ ਵਿਗਾੜ ਹੈ, ਔਰ
ਤੁਸੀਂ ਆਪ ਵਿਗੜੇ ਹੋਏ ਹੋ ਤੇ ਹੋਰਾਂ ਨੂੰ ਵੀ ਤੁਸੀਂ ਵਿਗਾੜਨਾ ਹੀ ਆ। ਤੁਹਾਡੇ ਪ੍ਰਚਾਰ ਦਾ ਹੁਣ ਲੋਕਾਂ ਤੇ ਅਸਰ ਕੀ ਹੋਏਗਾ? ਜੇ ਤੁਹਾਡੇ ਜੀਵਨ ਇਹੋ ਜਿਹੇ ਨੇ ਤੇ ਤੁਸੀਂ ਅੱਗੇ ਕੀ ਤੁਸੀਂ ਲੋਕਾਂ ਦਾ ਭਲਾ ਕਰੋਗੇ, ਕੀ ਸਵਾਰੋਗੇ ਕਿਸੇ ਨੂੰ? ਤੁਸੀਂ ਆਪ ਵੀ ਵਿਗੜੇ ਹੋਏ ਹੋ ਤੇ ਅੱਗੇ ਵੀ ਤੁਸੀਂ ਲੋਕਾਂ ਨੂੰ ਵਿਗਾੜੋਗੇ ਹੀ।
ਉਚਿਤ ਸਜ਼ਾਏ ਦੇਣ ਕੇ ਤੁਮ ਸਭ,
ਮਹਾਰਾਜ ਜੀ ਕਹਿੰਦੇ ਤੁਸੀਂ ਸਜ਼ਾ ਦੇ ਉਚਿਤ ਹੋ। ਵੈਸੇ ਤਾਂ ਤੁਹਾਨੂੰ ਸਾਰੇ ਬ੍ਰਾਹਮਣਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ, ਤੁਹਾਨੂੰ ਤਾਂ ਬੰਨ ਕੇ ਕੂਰੜੇ ਮਾਰਨੇ ਚਾਹੀਦੇ ਨੇ ਇਹੋ ਜਿਹੇ ਬ੍ਰਾਹਮਣਾਂ ਨੂੰ ਜਿਹੜੇ ਆਪਣੇ ਧਰਮ ਤੋਂ ਭ੍ਰਸ਼ਟ ਹੋਏ ਹੋ।
ਜੇ ਅਬੈ ਪਦ ਮਾਚੈ ਰੋਰ,
ਪਰ ਜੇ ਅਸੀਂ ਹੁਣ ਤੁਹਾਨੂੰ ਸਜ਼ਾ ਦਿੱਤੀ ਨਾ ਤੇ ਰੌਲਾ ਪੈ ਜਾਏਗਾ, ਸ਼ੋਰ ਮੱਚ ਜਾਏਗਾ ਸਾਰੇ ਪਾਸੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬ੍ਰਾਹਮਣਾਂ ਨੂੰ ਕੁੱਟਿਆ, ਉਨ੍ਹਾਂ ਨੂੰ ਮਾਰ ਖਵਾਈ ਹੈ ਜਾਂ ਉਨ੍ਹਾਂ ਨੂੰ ਦੰਡ ਦਿੱਤਾ ਹੈ, ਐਸਾ ਰੋਲਾ ਫਿਰ ਸਾਰੇ ਪਾਸੇ ਪੈ ਜਾਏਗਾ।
ਪ੍ਰਥਮ ਬੁਲਾਏ ਦੰਡ ਗੁਰ ਦੀਨੋ,
ਲੋਕਾਂ ਨੇ ਕਹਿਣਾ ਪਹਿਲਾਂ ਤਾਂ ਗੁਰੂ ਜੀ ਨੇ ਬੁਲਾਏ ਨੇ ਆਪ ਬ੍ਰਾਹਮਣ, ਤੇ ਬੁਲਾ ਕੇ ਫਿਰ ਘਰ ਦੇ ਵਿਚ ਉਨ੍ਹਾਂ ਨੂੰ ਦੰਡ ਦਿੱਤਾ, ਏਦਾਂ ਫਿਰ ਲੋਕ ਅਪਜਸ ਕਰਨਗੇ ਸਾਡਾ।
ਭਲੋ ਬੁਰੋ ਪਾਖੇ ਸਭ ਟੋਰ,
ਸਾਰੀਆਂ ਥਾਵਾਂ ਤੇ ਲੋਕ ਭਲੇ ਬੁਰੇ ਬੋਲ ਬੋਲਣਗੇ ਕਿ ਬ੍ਰਾਹਮਣਾਂ ਨੂੰ ਦੰਡ ਦਿੱਤਾ, ਗੁਰੂ ਜੀ ਨੇ ਪਹਿਲਾਂ ਬੁਲਾ ਲਿਆ, ਬੁਲਾ ਕੇ ਫਿਰ ਉਨ੍ਹਾਂ ਨੂੰ ਦੰਡ ਦਿੱਤਾ ਹੈ।
ਯਾਂ ਤੇ ਛਿਮਾ ਧਰੀ ਮਨ ਜਾਨੋ,
ਇਸ ਕਰਕੇ ਅਸੀਂ ਤੁਹਾਨੂੰ ਛਿਮਾ ਕਰ ਦਿੱਤਾ, ਇਸ ਕਰਕੇ ਅਸੀਂ ਤੁਹਾਨੂੰ ਮਾਫ਼ੀ ਦੇ ਦਿੱਤੀ ਹੈ।
ਮੈਂ ਪਰਲੋਕ ਜਾਣਿਓ ਮਤ ਬੌਰ,
ਪਰ ਤੁਸੀਂ ਪਰਲੋਕ ਦੀ ਸੁਧ ਨਹੀਂ ਜਾਣੀ, ਤੁਸੀਂ ਮਤ ਦੇ ਬਵਰੇ ਹੋ, ਤੁਸੀਂ ਭੈੜੀ ਤੇ ਖੋਟੀ ਮਤ ਦੇ ਧਾਰਨੀ ਹੋ।
ਇਤਿਹਾਸਕ ਬੋ ਕਹੋ ਤਿਕਾਰੇ,
ਇਸ ਤਰ੍ਹਾਂ ਬੜੀਆਂ ਤਿਰਕਾਰਾਂ ਪਾਈਆਂ ਸਤਿਗੁਰਾਂ ਨੇ ਨਾ ਬ੍ਰਾਹਮਣਾਂ ਨੂੰ, ਬੜੀਆਂ ਲਾਹਨਤਾਂ ਪਾਈਆਂ ਇਨ੍ਹਾਂ ਪੰਡਤਾਂ ਨੂੰ।
ਔਰ ਦੱਛਣਾ ਹਿਤ ਹੁਰ ਮਾਰੇ,
ਫਿਰ ਮਹਾਰਾਜ ਜੀ ਨੇ ਹੁਕਮ ਕੀਤਾ ਦੱਛਣਾ ਦੇਣ ਵਾਸਤੇ।
ਪੰਚ ਪੰਚ ਇਨ ਦੇਹੋ ਰਜਤ ਪਣ,
ਮਹਾਰਾਜ ਜੀ ਕਹਿੰਦੇ ਆ ਜਿਹੜੇ ਮਾਸ ਖਾਣ ਵਾਲੀ ਪੰਗਤ ਚ ਬੈਠੇ ਸੀ ਨਾ, ਇਨ੍ਹਾਂ ਨੂੰ ਪੰਜ ਸ਼ਰਫੀਆਂ ਨੀ, ਪੰਜ ਪੰਜ ਰੁਪਈਏ ਦਿਓ।
ਮੈਂ ਛੂਚੇ ਨਿਜ ਸਦਨ ਸਿਦਾਏ,
ਆ ਇਨ੍ਹਾਂ ਨੂੰ ਆਪਣੇ ਘਰ ਖਾਲੀ ਨਾ ਮੁੜਨਾ ਪਏ, ਗੁਰੂ ਘਰ ਆਏ ਨੇ ਖਾਲੀ ਨਾ ਜਾਣ। ਵੈਸੇ ਤਾਂ ਇਹ ਵੀ ਨੀ ਇਨ੍ਹਾਂ ਨੂੰ ਦੇਣੇ ਚਾਹੀਦੇ, ਪਰ ਆਏ ਨੇ ਗੁਰੂ ਘਰ ਤੇ ਆਸ ਉਮੀਦ ਲੈ ਕੇ ਅਸੀਂ ਇਨ੍ਹਾਂ ਨੂੰ ਛਿਮਾ ਕਰ ਰਹੇ ਹਾਂ। ਪੰਜ ਪੰਜ ਰੁਪਈਏ ਅਸ਼ਰਫੀਆਂ ਨੀ ਦੇਣੀਆਂ ਇਨ੍ਹਾਂ ਨੂੰ, ਮਹਾਰਾਜ ਜੀ ਕਹਿੰਦੇ ਇਨ੍ਹਾਂ ਨੂੰ ਪੰਜ ਪੰਜ ਰੁਪਈਏ ਦੇ ਦਿਓ।
ਹੁਣ ਪੰਕਤ ਦੂਜੀ ਮੈਂ ਗਏ, ਸਾਧ ਸਾਧ ਸ਼੍ਰੀ ਬਦਨ ਅਲਾਏ,
ਜਿਹੜੇ ਖੀਰ ਘਿਓ ਖਾਣ ਵਾਲੇ ਸੀ ਬ੍ਰਾਹਮਣ, ਸਤੋ ਗੁਣੀ ਭੋਜਨ ਛਕਣ ਵਾਲੇ ਸਨ, ਉਹ ਥੋੜੇ ਹੀ ਸਨ, ਮਹਾਰਾਜ ਜੀ ਉਨ੍ਹਾਂ ਕੋਲ ਗਏ, ਉਨ੍ਹਾਂ ਨੂੰ ਜਾ ਕੇ ਸਤਿਗੁਰਾਂ ਨੇ ਬੜੀ ਸਵਾਸ਼ ਦਿੱਤੀ, ਕਹਿੰਦੇ ਸਵਾਸ਼ ਹੈ ਬ੍ਰਾਹਮਣੋ, ਤੁਸੀਂ ਆਪਣਾ ਧਰਮ ਨਿਭਾਇਆ, ਤੁਸੀਂ ਪੈਸਿਆਂ ਨੂੰ ਮੁੱਖ ਨਹੀਂ ਰੱਖਿਆ, ਲਾਲਚ ਨਹੀਂ ਰੱਖਿਆ ਆਪਣੇ ਮਨ ਵਿਚ, ਕਿਉਂਕਿ ਜਿੱਥੇ ਲਾਲਚ ਆ ਜਾਂਦਾ ਖਾਲਸਾ ਜੀ ਉੱਥੇ ਬੰਦਾ ਪਾਪ ਕਰਦਾ, ਜਦੋਂ ਲਾਲਚ ਆ ਜਾਏ ਨਾ ਫਿਰ ਬੰਦਾ ਪਾਪ ਕਰਮ ਕਰਦਾ ਹੈ, ਕਿਉਂਕਿ ਜਹਾਂ ਲੋਭ ਤਹਿ ਪਾਪ ਹੈ, ਜਿੱਥੇ ਲਾਲਚ ਆ ਜਾਏ ਉੱਥੇ ਫਿਰ ਪਾਪ ਆ ਹੀ ਜਾਂਦਾ ਬਦੋ ਬਦੀ, ਕਿਉਂਕਿ ਪਾਪ ਦਾ ਜਿਹੜਾ ਜਨਕ ਹੈ ਨਾ ਬਾਪ, ਜਿੱਥੋਂ ਪਾਪ ਪੈਦਾ ਹੁੰਦਾ ਉਹ ਲੋਭ ਹੈ। ਤੋ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਲਾਲਚੀ ਲੋਭੀ, ਜੇ ਅਸੀਂ ਇਨ੍ਹਾਂ ਨੂੰ ਪੰਥ ਵਿਚ ਇਨ੍ਹਾਂ ਨੂੰ ਖਾਲਸੇ ਬਣਾ ਕੇ ਲੜਾਉਣਾ ਚਾਹੀਏ, ਜਿਹੜੇ ਪੰਜ ਸ਼ਰਫੀਆਂ ਪਿੱਛੇ ਆਪਣਾ ਧਰਮ ਛੱਡ ਗਏ, ਤੇ ਕੱਲ ਨੂੰ ਤੇਗਾਂ ਚੁੱਕ ਕੇ ਔਰੰਗਜ਼ੇਬ ਦੀਆਂ ਫੌਜਾਂ ਨਾਲ ਕੀ ਲੜਨਗੇ? ਇਹ ਔਰੰਗਜ਼ੇਬ ਦੀਆਂ ਫੌਜਾਂ ਦਾ ਕੀ ਮੁਕਾਬਲਾ ਕਰਨਗੇ ਜਿਹੜੇ ਪੰਜ ਸ਼ਰਫੀਆਂ ਪਿੱਛੇ ਆਪਣਾ ਧਰਮ ਭ੍ਰਸ਼ਟ ਕਰਕੇ ਧਰਮ ਹੀ ਛੱਡ ਗਏ? ਫਿਰ ਜਿਹੜੇ ਧਰਮ ਚ ਪੱਕੇ ਰਹੇ, ਮਹਾਰਾਜ ਜੀ ਨੇ ਉਨ੍ਹਾਂ ਦਾ ਸਤਿਕਾਰ ਵੀ ਕੀਤਾ, ਮਹਾਰਾਜ ਜੀ ਉਨ੍ਹਾਂ ਕੋਲ ਗਏ, ਕਹਿੰਦੇ ਹਾਂ ਬਾਈ ਤੁਸੀਂ ਤੁਹਾਡੇ ਸਭਾਸ਼ ਹੈ, ਸਵਾਸ਼ ਹੈ, ਤੁਸੀਂ ਆਪਣੇ ਧਰਮ ਦੇ ਵਿਚ ਪੱਕੇ ਰਹੇ ਹੋ।
ਦਰ ਸੰਤੋਸ਼ ਕਰਮ ਨੇ ਛੋਰਿਓ, ਜੋ ਪਰਲੋਕ ਮੈਂ ਕਰੈ ਸਾਏ,
ਕਹਿੰਦੇ ਤੁਸੀਂ ਸੰਤੋਸ਼ ਧਾਰਨ ਕੀਤਾ, ਸੰਤੋਖ ਰੱਖ ਕੇ ਆਪਣਾ ਧਰਮ ਨਹੀਂ ਛੱਡਿਆ, ਤੁਸੀਂ ਆਪਣਾ ਧਰਮ ਨਹੀਂ ਤਿਆਗਿਆ, ਤੁਸੀਂ ਸੰਤੋਖ ਦੀ ਬਿਰਤੀ ਨੂੰ ਧਾਰਨ ਕੀਤਾ ਹੈ, ਜਿੱਥੇ ਸੰਤੋਖ ਆ ਜਾਏ ਉੱਥੇ ਧਰਮ ਆਪੇ ਆ ਜਾਂਦਾ, ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਸੰਤੋਖ ਦੇ ਨਾਲ ਗੁਰੂ ਖਾਲਸਾ ਜੀ ਧਰਮ ਆ ਜਾਂਦਾ, ਦਇਆ ਦੇ ਨਾਲ ਧਰਮ ਆ ਜਾਂਦਾ ਹੈ। ਤਾਂ ਸੰਤੋਖ ਦੇ ਨਾਲ ਧਰਮ ਟਿਕਦਾ ਹੈ, ਜੇ ਸੰਤੋਖ ਨਾ ਹੋਵੇ ਤਾਂ ਧਰਮ ਨਹੀਂ ਟਿਕਦਾ। ਮਹਾਰਾਜ ਜੀ ਕਹਿੰਦੇ ਤੁਸੀਂ ਸੰਤੋਖ ਧਾਰਿਆ ਔਰ ਤੁਸੀਂ ਆਪਣਾ ਧਰਮ ਨਹੀਂ ਛੱਡਿਆ, ਧਰਮ ਨਹੀਂ ਤਿਆਗਿਆ।
ਜੋ ਪਰਲੋਕ ਮੈਂ ਕਰਾਂ ਸਾਏ,
ਇਸੇ ਧਰਮ ਨੇ ਤੁਹਾਡੀ ਅੱਗੇ ਸਹਾਇਤਾ ਕਰਨੀ ਹੈ। ਇਹ ਲਾਲਚ ਦੇ ਨਾਲ ਇਹ ਜਿਹੜੇ ਰੁਪਈਏ ਪੈਸੇ ਬੰਦਾ ਇਕੱਠੇ ਕਰਦਾ ਹੈ, ਜਿਨ੍ਹਾਂ ਨੇ ਆਪਣਾ ਧਰਮ ਛੱਡਿਆ, ਇਹੋ ਜਿਹੇ ਬੰਦਿਆਂ ਨੂੰ ਤਾਂ ਅੱਗੇ ਪਰਲੋਕ ਵਿਚ ਥਾਂ ਹੀ ਨਹੀਂ ਮਿਲਦੀ, ਤਾਂ ਨਰਕਾਂ ਵਿਚ ਪੈਂਦੇ ਨੇ, ਨਰਕਾਂ ਚ ਗੋਤੇ ਖਾਂਦੇ ਨੇ। ਪਾਤਸ਼ਾਹ ਕਹਿਣ ਲੱਗੇ ਭਾਈ ਇਹ ਜਿਹੜਾ ਸੰਤੋਖ ਕਰਕੇ ਤੁਸੀਂ ਧਰਮ ਰੱਖਿਆ, ਇਸ ਧਰਮ ਕਰਕੇ ਤੁਹਾਨੂੰ ਅੱਗੇ ਪਰਲੋਕ ਵਿਚ ਵੀ ਥਾਂ ਮਿਲੇਗੀ, ਇਹ ਧਰਮ ਤੁਹਾਡੀ ਸਹਾਇਤਾ ਕਰੇਗਾ।
ਪੰਚ ਪੰਚ ਦੀਨਾਰ ਦੀਨ ਤਿੰਨ,
ਮਹਾਰਾਜ ਜੀ ਨੇ ਹੁਕਮ ਕੀਤਾ ਇਹਨਾਂ ਨੂੰ ਅਸ਼ਰਫੀਆਂ ਦਿਓ ਪੰਜ ਪੰਜ। ਇਹ ਜਿਹੜੇ ਸੰਤੋਖੀ ਬੰਦੇ ਨੇ ਇਹਨਾਂ ਨੂੰ ਪੰਜ ਪੰਜ ਅਸ਼ਰਫੀਆਂ ਸੋਨੇ ਦੀਆਂ ਦਿੱਤੀਆਂ ਜਾਣ।
ਸ਼ਿਵਰ ਕਰਾਇਓ ਪੁਨ ਸਨਮਾਨ,
ਮਹਾਰਾਜ ਜੀ ਨੇ ਉਹਨਾਂ ਦਾ ਫਿਰ ਡੇਰਾ ਵੀ ਕਰਵਾਇਆ, ਕਹਿੰਦੇ ਤੁਸੀਂ ਰਹੋ ਇੱਥੇ ਆਨੰਦਪੁਰ ਸਾਹਿਬ, ਤੁਹਾਡੇ ਵਰਗੇ ਧਰਮੀਆਂ ਦੀ ਲੋੜ ਵੀ ਹੈ। ਵਿਦਵਾਨ ਵੀ ਸੀ ਨਾ, ਤੇ ਮਹਾਰਾਜ ਜੀ ਵਿਦਵਾਨਾਂ ਦੀ ਕਦਰ ਰੱਖਦੇ ਕਰਦੇ ਸਨ, ਕਹਿੰਦੇ ਤੁਸੀਂ ਰਹੋ ਇੱਥੇ। ਉਹਨਾਂ ਜਿਹੜੇ ਸੰਤੋਖੀ ਬ੍ਰਾਹਮਣ ਸਨ ਉਹਨਾਂ ਨੂੰ ਨਾਲੇ ਪੰਜ ਪੰਜ ਸ਼ਰਫੀਆਂ ਦਿੱਤੀਆਂ, ਨਾਲੇ ਉਹਨਾਂ ਦਾ ਬੜਾ ਸਨਮਾਨ ਕਰਕੇ ਉਹਨਾਂ ਦਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਡੇਰਾ ਕਰਵਾਇਆ।
ਆਮ ਕਹਾਰੀ ਰੂਪ ਸਦਕੀਨੇ,
ਜਿਹੜੇ ਉਹ ਮਾਸ ਖਾਣ ਵਾਲੀ ਪੰਗਤ ਚ ਬੈਠੇ ਸੀ ਉਹਨਾਂ ਨੂੰ ਮਹਾਰਾਜ ਜੀ ਨੇ ਕਿਹਾ ਭਾਈ ਤੁਸੀਂ ਇੱਥੋਂ ਤੁਰਦੇ ਬਣੋ, ਤੁਸੀਂ ਨਾ ਹੁਣ ਇੱਥੇ ਟਿਕੋ, ਧਰਮ ਤੋਂ ਭ੍ਰਿਸ਼ਟੇ ਹੋਏ ਤੁਸੀਂ, ਤੁਸੀਂ ਧਰਮ ਤਿਆਗਿਆ ਆਪਣਾ, ਤੇ ਤੁਹਾਡੇ ਵਰਗਿਆਂ ਦੀ ਇੱਥੇ ਲੋੜ ਨਹੀਂ ਆਨੰਦਪੁਰ ਸਾਹਿਬ ਚ, ਚਲੇ ਜਾਓ ਤੁਸੀਂ, ਕਿਉਂਕਿ ਕੀ ਪਤਾ ਕੱਲ ਨੂੰ ਕਿਸੇ ਸੂਰਮੇ ਦਾ ਗੁੱਸਾ ਗਰਮ ਹੋ ਜਾਏ, ਪਤਾ ਨਹੀਂ ਕਿਹੜੇ ਵੇਲੇ ਤੁਹਾਡੇ ਚੋਂ ਕਿਸੇ ਨੂੰ ਫੜ ਲਏ ਤੇ ਤੁਹਾਨੂੰ ਇੱਥੇ ਸੋਧਾ ਲੱਗ ਜਾਏ। ਇਹਦੇ ਨਾਲੋਂ ਚੰਗਾ ਵੀ ਤੁਸੀਂ ਆਪਣੀ ਜੇ ਜਾਨ ਭਲੀ ਚਾਹੁੰਦੇ ਹੋ ਤੇ ਇੱਥੋਂ ਚਲੇ ਜਾਓ। ਮਹਾਰਾਜ ਜੀ ਨੂੰ ਨਾ ਬ੍ਰਾਹਮਣਾਂ ਨੂੰ ਉੱਥੋਂ ਰੁਖਸਤ ਕਰ ਦਿੱਤਾ ਜਿਹੜੇ ਮਾਸਾਹਾਰੀ ਸਨ।
ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਆਤ, ਆਮਕਾਰੀ ਰੁਖਸ ਦਕੀਨੇ ਪਹੁੰਚੇ ਆਪ ਆਪਣੇ ਥਾਨ।
ਉਹ ਜਿਹਨਾਂ ਨੇ ਆਪਣਾ ਧਰਮ ਗਵਾ ਦਿੱਤਾ ਸੀ ਦੁਨੀਆਂ ਪਿੱਛੇ ਲੱਗ ਕੇ, ਲਾਲਚ ਲੋਭ ਪਿੱਛੇ ਲੱਗ ਕੇ, ਜਿਨ੍ਹਾਂ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰਿਆ, ਉਹਨਾਂ ਸਾਰਿਆਂ ਨੂੰ ਮਹਾਰਾਜ ਜੀ ਨੇ ਰੁਖਸਤ ਕਰ ਦਿੱਤਾ, ਉਹ ਸਤਿਗੁਰਾਂ ਦੇ ਕੋਲੋਂ ਰੁਖਸਤ ਹੋ ਕੇ ਚਲੇ ਗਏ।
ਪਛਤਾਵਤ ਬੋਹਾਸ ਹੋਇਓ ਤਿੰਨ,
ਬੜਾ ਪਛਤਾਵਾ ਕਰਦੇ, ਉਹਨਾਂ ਦਾ ਮਖੌਲ ਬੜਾ ਉੱਡਿਆ ਨਾ, ਹਾਸਾ ਉਡਾਇਆ ਲੋਕਾਂ ਨੇ, ਆਹ ਨੇ ਬ੍ਰਾਹਮਣ, ਇਹ ਨੇ ਵੇਦ ਪਾਠੀ, ਇਹ ਨੇ ਮੰਤਰਾਂ ਦੇ ਆਹੂਤੀਆਂ ਦੇਣ ਵਾਲੇ, ਯੱਗ ਕਰਨ ਵਾਲੇ, ਜਿਹੜੇ ਪੰਜ ਸ਼ਰਫੀਆਂ ਪਿੱਛੇ ਡੋਲ ਗਏ, ਆਪਣਾ ਧਰਮ ਜਿਨ੍ਹਾਂ ਨੇ ਛੱਡ ਦਿੱਤਾ, ਧਰਮ ਭ੍ਰਸ਼ਟੀ ਹੋ ਗਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਗਏ, ਨਾਲੇ ਹਾਸ ਬੜਾ ਹੋਇਆ ਉਹਨਾਂ ਦਾ, ਮਖੌਲ ਬੜਾ ਉੱਡਿਆ, ਲੋਕਾਂ ਨੇ ਬੜੇ ਮਜ਼ਾਕ ਉਡਾਏ, ਕਿਉਂਕਿ ਲੋਕ ਤਾਂ ਵੇਖਦੇ ਨੇ ਪਹਿਲਾਂ ਹੀ ਕੋਈ ਊਣਤਾ ਹੀ ਦਿਸੇ ਤੇ ਉਸੇ ਵੇਲੇ ਉਹਦੀ ਭੰਡੀ ਕਰੀਏ, ਨਾ ਵੀ ਹੋਵੇ ਕਿਸੇ ਚ ਤਾਂ ਵੀ ਬਣਾ ਲੈਂਦੇ ਨੇ, ਇੱਥੇ ਤਾਂ ਆਇਆ ਸੀ ਨਾ। ਤੋ ਕਹਿੰਦੇ ਬੜਾ ਹਾਸ ਉਡਾਇਆ ਲੋਕਾਂ ਨੇ, ਇਹਨਾਂ ਦਾ ਬੜਾ ਮਖੌਲ ਉਡਾਇਆ।
ਸਰੇ ਉਹਨਾਂ ਕਾਰਜ ਸੰਕਟ ਮਾਨ,
ਕਹਿੰਦੇ ਇਹਨਾਂ ਦਾ ਕੋਈ ਕੰਮ ਨਹੀਂ ਸਰਿਆ, ਬੜੇ ਦੁਖੀ ਹੋਏ, ਬੜੇ ਵਿਆਕੁਲ ਹੋ ਕੇ ਗਏ।
ਧਰਮ ਸਹਿਤ ਜੋ ਭਏ ਪ੍ਰਫੁੱਲਤ,
ਜਿਹੜੇ ਧਰਮ ਸਹਿਤ ਰਹੇ, ਜਿਹਨਾਂ ਆਪਣਾ ਧਰਮ ਨਹੀਂ ਛੱਡਿਆ, ਉਹਨਾਂ ਨੂੰ ਮਾਇਆ ਵੀ ਖੁੱਲੀ ਮਿਲ ਗਈ, ਨਾਲੇ ਉਹ ਬੜੇ ਖੁਸ਼ ਵੀ ਰਹੇ, ਉਹਨਾਂ ਦਾ ਸਤਿਕਾਰ ਵੀ ਹੋਇਆ, ਸਾਰੇ ਪੰਥ ਵਿਚ ਸਿੱਖਾਂ ਵਿਚ ਵੀ ਉਹਨਾਂ ਦਾ ਸਤਿਕਾਰ ਹੋਇਆ ਕਿ ਬ੍ਰਾਹਮਣ ਆਪਣੇ ਧਰਮ ਵਿਚ ਪੱਕੇ ਰਹੇ ਹਨ।
ਰੱਖ ਪਰਲੋਕ ਪਾਇਓ ਧਨ ਪਾਲ,
ਉਹਨਾਂ ਨੇ ਆਪਣਾ ਪਰਲੋਕ ਵੀ ਰੱਖ ਲਿਆ ਤੇ ਇਸ ਲੋਕ ਦੇ ਵਿਚ ਵੀ ਮਾਇਆ ਦੇ ਗੱਫੇ ਮਿਲ ਗਏ, ਲੋਕ ਵੀ ਸਵਰ ਗਿਆ, ਕਿਉਂਕਿ ਲੋਕ ਵੀ ਸਵਰ ਗਿਆ ਤੇ ਪਰਲੋਕ ਵੀ ਸਵਰ ਗਿਆ, ਦੋਵੇਂ ਜਹਾਨ ਹੀ ਉਹਨਾਂ ਦੇ ਸਫਲੇ ਹੋ ਗਏ।
ਕਲਗੀ ਧਰ ਕੋ ਕੋਤਕ ਐਸੋ ਵਿਦਤ ਪਇਓ ਤਬ ਸਕਲ ਜਾਨ।
ਗੁਰੂ ਕਲਗੀਧਰ ਜੀ ਦਾ ਜਿਹੜਾ ਇਹ ਕੀਤਾ ਹੋਇਆ ਕੌਤਕ ਸੀ ਨਾ, ਇਹ ਸਾਰੇ ਜਹਾਨ ਵਿਚ ਵਿਦਤ ਹੋ ਗਿਆ, ਸਾਰੇ ਸੰਸਾਰ ਦੇ ਵਿਚ ਇਹ ਗੱਲ ਵਿਦਤ ਹੋ ਗਈ ਕਿ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਤਰ੍ਹਾਂ ਬ੍ਰਾਹਮਣਾਂ ਦੀ ਪਰਖ ਕੀਤੀ ਹੈ।
ਇੰਪਰਕਨ ਕਰ ਦਿਜਬਰ ਰਾਖੇ,
ਇਸ ਤਰ੍ਹਾਂ ਸਤਿਗੁਰਾਂ ਨੇ ਬਹੁਤ ਸਾਰੇ ਬ੍ਰਾਹਮਣਾਂ ਨੂੰ ਪਰਖ ਕੇ ਉਹਦੇ ਵਿਚੋਂ ਕੁਝ ਜਿਹੜੇ ਗਿਣਤੀ ਦੇ ਧਰਮ ਵਿਚ ਪੱਕੇ ਬ੍ਰਾਹਮਣ ਸਨ ਉਹ ਮਹਾਰਾਜ ਜੀ ਨੇ ਆਪਣੇ ਕੋਲ ਰੱਖ ਲਏ।
ਸੁਧ ਤਿੰਨ ਕੀਨੇ ਸੁਧ ਤਿੰਨ ਕੀਲੇ ਖਾਨ ਪਾਨ,
ਮਹਾਰਾਜ ਜੀ ਨੇ ਉਹਨਾਂ ਦੇ ਖਾਨ ਪਾਨ ਦੀ ਸਾਰੀ ਸੁਧ ਸਾਰ ਵੀ ਲਈ। ਜਿਹੜੇ ਬ੍ਰਾਹਮਣ ਗੁਰੂ ਸਾਹਿਬ ਨੇ ਰੱਖ ਲਏ, ਵਿਦਵਾਨ ਪੰਡਿਤ ਸੀ ਉਹ ਰੱਖ ਲਏ, ਉਹਨਾਂ ਦੇ ਖਾਣ ਪਾਣ ਦੀ ਸਾਰੀ ਸੁੱਧ ਸਾਰ ਮਹਾਰਾਜ ਜੀ ਲੈਂਦੇ ਰਹੇ।
ਦਿਨ ਪ੍ਰਤ ਕਰੇ ਦੀਵਾਨ ਨੀਚੇ,
ਪ੍ਰਤੀ ਦਿਨ ਸਤਿਗੁਰਾਂ ਦਾ ਦੀਵਾਨ ਸਜਦਾ, ਮਹਾਰਾਜ ਜੀ ਦਾ ਸੋਹਣਾ ਦੀਵਾਨ ਸਜਦਾ ਹੈ।
ਕੀਤਕ ਸਮੇਂ ਬੀਤਿਓ ਮਨ ਜਾਨ,
ਇਸੇ ਤਰ੍ਹਾਂ ਗੁਰੂ ਖਾਲਸਾ ਜੀ ਕੁਝ ਦਿਨ ਕੁਝ ਸਮਾਂ ਬਤੀਤ ਹੋ ਗਿਆ,
ਬਸੇ ਆਨੰਦਪੁਰ ਔਰ ਆਨੰਦ ਕਰ।
ਸਤਿਗੁਰੂ ਜੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਸ ਰਹੇ ਨੇ, ਹਿਰਦੇ ਵਿਚ ਬੜਾ ਭਾਰੀ ਪਰਮ ਆਨੰਦ ਹੈ।
ਗੁਰ ਜਸ ਉਚਰਤ ਰਹੇ ਮਾਨ,
ਗੁਰੂ ਸਾਹਿਬ ਜੀ ਦਾ ਬੜਾ ਵੱਡਾ ਭਾਰੀ ਜਸ ਉਚਰਦੇ ਰਹੇ ਹਨ।
ਕਰੇ ਅਵਾਨ ਇਕ ਦਿਨ ਦਿਜਬਰ,
ਇਸੇ ਤਰ੍ਹਾਂ ਕੁਝ ਦਿਨ ਬੀਤੇ ਤੇ ਉਹ ਜਿਹੜੇ ਬ੍ਰਾਹਮਣ ਸੀ ਨਾ, ਉਹਨਾਂ ਬ੍ਰਾਹਮਣਾਂ ਨੂੰ ਮਹਾਰਾਜ ਜੀ ਨੇ ਇਕ ਦਿਨ ਫਿਰ ਆਪਣੀ ਸਭਾ ਵਿਚ ਕੋਲ ਬੁਲਾਇਆ।
ਸਰਬਪੁਰਨ ਕੇ ਬੋਬ ਦੀਵੰਤ,
ਬੜੇ ਬੜੇ ਪਿੰਡਾਂ ਚੋ ਕਈ ਨਗਰਾਂ ਚੋ ਆਏ ਸੀ ਉਹ ਬ੍ਰਾਹਮਣ ਜਿਹੜੇ ਧਰਮੀ ਸਨ, ਬੜੇ ਬੜੇ ਬੁੱਧੀਮਾਨ ਸਨ, ਵਿਦਵਾਨ ਸਨ, ਉਹਨਾਂ ਨੂੰ ਮਹਾਰਾਜ ਜੀ ਨੇ ਬੁਲਾਇਆ।
ਸਾਦਰ ਕੀਨ ਮਿਠਾਵਨ ਤਿੰਨਕੋ,
ਉਹਨਾਂ ਦਾ ਭਲੀ ਪ੍ਰਕਾਰ ਨਾਲ ਸਤਕਾਰ ਕਰਕੇ ਆਪਣੀ ਸਭਾ ਵਿਚ ਬਣਦੇ ਸਥਾਨ ਤੇ ਬਿਠਾਇਆ।
ਹਰ ਆਸ਼ਿਕ ਪ੍ਰਭ ਕੋ ਸੁਖਵੰਤ,
ਉਹ ਸਾਰੇ ਬ੍ਰਾਹਮਣ ਸਤਿਗੁਰਾਂ ਦੇ ਚਰਨਾਂ ਵਿਚ ਬੈਠ ਗਏ।
ਚਿਰ ਜੀਵੋ ਤੁਮ ਗੰਗ ਜਮਨ ਲਗ,
ਨਾਲੇ ਅਸੀਸਾਂ ਵੀ ਦਿੰਦੇ ਨੇ, ਕਹਿੰਦੇ ਮਹਾਰਾਜ ਤੁਸੀਂ ਚਿਰਾਂ ਤਾਈ ਜੀਵੋ। ਬ੍ਰਾਹਮਣ ਦਾ ਕੰਮ ਹੈ ਨਾ, ਛਤਰੀਆਂ ਨੂੰ ਜਜਮਾਨ ਸਮਝ ਕੇ ਅਸੀਸਾਂ ਦਿੰਦੇ ਨੇ, ਇਹਨਾਂ ਨੇ ਵੀ ਅਸੀਸਾਂ ਦਿੱਤੀਆਂ। ਹਾਲਾਂਕਿ ਸਤਿਗੁਰਾਂ ਨੂੰ ਅਸੀਸਾਂ ਦੀ ਲੋੜ ਨਹੀਂ, ਪਰ ਜਿਹੋ ਜਿਹਾ ਇਹਨਾਂ ਦਾ ਸੁਭਾਅ ਸੀ, ਜੈਸੀ ਬੁੱਧੀ ਸੀ, ਉਹਦੇ ਮੁਤਾਬਕ ਇਹਨਾਂ ਨੇ ਅਸੀਸਾਂ ਦਿੰਦੇ ਕਹਿੰਦੇ ਮਹਾਰਾਜ ਤੁਸੀਂ ਚਿਰਾਂ ਤਾਈ ਜੀਵੋ, ਗੰਗਾ ਜਮਨਾ ਜਦੋਂ ਤੱਕ ਇਸ ਮਾਤ ਲੋਕ ਦੀ ਧਰਤੀ ਤੇ ਰਹਿਣਗੀਆਂ।
ਤੇਜ ਪ੍ਰਤਾਪ ਬੜੇ ਅਤਿਅੰਤ,
ਉਦੋਂ ਤੱਕ ਤੁਹਾਡਾ ਭਾਰੀ ਤੇਜ ਪ੍ਰਤਾਪ, ਬੜਾ ਭਾਰੀ ਮਹਿਮਾ ਪ੍ਰਤਾਪ ਸਾਰੇ ਪਾਸੇ ਵਿਦਤ ਰਹੇਗਾ, ਪ੍ਰਗਟ ਰਹੇਗਾ।
ਰਾਜ ਸਾਜ ਮੈਂ ਬੜ ਬਲਵੰਤ,
ਤੁਸੀਂ ਰਾਜ ਸਾਜ ਵਿਚ ਬੜੇ ਵੱਡੇ ਭਾਰੀ ਬਲਵਾਨ ਹੋਵੋਗੇ।
ਸਭ ਤੋਂ ਪ੍ਰਚਿਨ ਬਣਿਓ ਕਲਗੀਧਰ,
ਇਸ ਤਰ੍ਹਾਂ ਮਹਾਰਾਜ ਜੀ ਫਿਰ ਉਹਨਾਂ ਬ੍ਰਾਹਮਣਾਂ ਨੂੰ ਪੁੱਛਣ ਲੱਗੇ, ਕਹਿਣ ਲੱਗੇ
ਸੁਣੋ ਬਿਪਰ ਬਲ ਵਿਦਿਆਵੰਤ,
ਕਹਿੰਦੇ ਹੇ ਪੰਡਿਤ, ਜਦੋਂ ਤੁਸੀਂ ਬੜੇ ਬੜੇ ਵਿਦਵਾਨ ਪੰਡਿਤ ਬੈਠੇ ਹੋ ਤੇ ਤੁਸੀਂ ਵਿਦਿਆ ਦੇ ਵਿਚ ਨਿਪੁੰਨ ਹੋ।
ਸ਼੍ਰੀ ਜਗਮਾਤ ਚੰਡ ਕਾ ਕਾਲੀ,
ਮਹਾਰਾਜ ਜੀ ਕਹਿੰਦੇ ਅਸੀਂ ਚਾਹੁੰਦੇ ਆ ਕਿ ਜਿਹਨੂੰ ਤੁਸੀਂ ਕਾਲੀ ਕਹਿੰਦੇ ਹੋ ਜਾਂ ਚੰਡਕਾ ਕਹਿ ਕੇ ਅਰਾਧਦੇ ਹੋ,
ਕਿਸ ਪੂਜਨ ਕੋ ਹਮ ਚਿਤਵੰਤ,
ਚਾਹੁੰਦੇ ਹਾਂ ਉਹਨੂੰ ਪ੍ਰਗਟ ਕਰਨਾ। ਅਸੀਂ ਅਸਲ ਵਿਚ ਤਾਂ ਸਤਿਗੁਰੂ ਜੀ ਪਰਮਾਤਮਾ ਦੀ ਸ਼ਕਤੀ ਨੂੰ ਪ੍ਰਗਟ ਕਰਨਾ ਚਾਹੁੰਦੇ, ਪਰ ਦਰਅਸਲ ਇਹ ਬ੍ਰਾਹਮਣਾਂ ਨੇ ਉਹ ਸ਼ਕਤੀ ਦਾ ਰੂਪ ਬਣਾ ਲਿਆ ਸੀ ਵੀ ਉਹਦੀਆਂ ਸੱਤ ਬਾਹਾਂ ਹੁੰਦੀਆਂ ਨੇ, ਇਸ ਤਰ੍ਹਾਂ ਦਾ ਰੂਪ ਹੈ, ਸ਼ੇਰ ਤੇ ਸਵਾਰੀ ਕਰਦੀ ਹੈ ਜਾਂ ਕੱਲ ਦੇ ਸਵਾਰੀ ਕਰਦੀ ਹੈ, ਉਹਨਾਂ ਦੇ ਇਸ ਤਰ੍ਹਾਂ ਦੇ ਰੂਪ ਬਣਾਏ ਹੋਏ ਸੀ। ਗੁਰੂ ਸਾਹਿਬ ਜੀ ਜਿਹੜੀ ਦੇਵੀ ਪ੍ਰਗਟ ਸ਼ਕਤੀ ਕਰਨਾ ਚਾਹੁੰਦੇ ਨੇ, ਦਰਅਸਲ ਉਹ ਸ਼ਕਤੀ ਉਹ ਭਗਉਤੀ ਹੈ, ਜਿਸ ਭਗਉਤੀ ਨੂੰ ਮਹਾਰਾਜ ਜੀ ਕਹਿੰਦੇ ਪ੍ਰਥਮ ਭਗਉਤੀ ਸਿਮਰਕ ਹੈ। ਗੁਰੂ ਸਾਹਿਬ ਉਸ ਸ਼ਕਤੀ ਦੇ ਪੁਜਾਰੀ ਜਿਹਦਾ ਕੋਈ ਰੂਪ ਰੰਗ ਨਹੀਂ ਹੈ, ਜਿਹੜੀ ਪਰਮਾਤਮਾ ਦੀ ਸ਼ਕਤੀ ਹੈ। ਪਰਮਾਤਮਾ ਉਸੇ ਸ਼ਕਤੀ ਨੂੰ ਸਹਿਤ ਸਬਲ ਹੋ ਕੇ ਸ੍ਰਿਸ਼ਟੀ ਦੀ ਸਿਰਜਣਾ ਕਰਦਾ ਹੈ, ਸ਼ਕਤੀ ਸਬਲ ਹੋ ਕੇ ਸੰਸਾਰ ਦੀ ਸਿਰਜਣਾ ਕਰਦਾ ਹੈ। ਤੋ ਉਸ ਸ਼ਕਤੀ ਨੂੰ ਮਹਾਰਾਜ ਜੀ ਪ੍ਰਗਟ ਕਰਨਾ ਚਾਹੁੰਦੇ ਹਨ।
ਜਥਾ ਪ੍ਰਯੋਗ ਮੰਤਰ ਜਪਦੇ ਬਲ,
ਮਹਾਰਾਜ ਜੀ ਕਹਿੰਦੇ ਇਹ ਦੱਸੋ ਭਾਈ ਤੁਹਾਡੇ ਚੋਂ ਐਸਾ ਕਿਹੜਾ ਬ੍ਰਾਹਮਣ ਹੈ ਜਿਹੜਾ ਜਥਾ ਯੋਗ ਮੰਤਰ ਪੜ੍ਹਨੇ ਜਾਣਦਾ ਹੋਵੇ, ਦੇਵੀ ਜੀ ਦੇ ਜਿਹੜੇ ਉਸਤਤ ਦੇ ਮੰਦਰ ਹਨ, ਮੰਤਰ ਹਨ, ਉਹ ਪੜ੍ਹਨੇ ਜਾਣਦਾ ਹੋਵੇ।
ਆਗਮ ਨਿਗਮ ਵਿਖੇ ਲਕੇ ਅੰਤ,
ਜਿਹੜੇ ਆਗਮਾ ਸ਼ਾਸਤਰਾਂ ਨਿਗਮਾਂ ਵਿਚ ਬਿਆਨ ਕੀਤੇ ਗਏ ਹਨ।
ਤਥਾ ਪਨੋ ਅਮ ਸੰਗ ਸਰਬੇ,
ਤੁਸੀਂ ਸਾਰੇ ਸਾਨੂੰ ਦੱਸਣਾ ਕਰੋ।
ਜਿਮ ਜਾਣ ਤੋ ਸਕਲ ਮਨੰਤ,
ਜਿਵੇਂ ਤੁਸੀਂ ਜਾਣਦੇ ਹੋ ਸਾਰਾ ਮਤੰਤ ਸਾਨੂੰ ਦੱਸਣਾ ਕਰੋ।
ਮੁਖੀ ਬਿਪਰ ਬਰਬੋ ਵਿਚਾਰ ਕਰ,
ਸਤਿਗੁਰੂ ਜੀ ਦੇ ਬਚਨ ਸੁਣ ਕੇ ਇੱਕ ਜਿਹੜਾ ਮੁਖੀ ਬ੍ਰਾਹਮਣ ਸੀ ਉਹ ਵਿਚਾਰ ਕਰਕੇ,
ਸਤਿਗੁਰ ਸੰਗ ਸੁਨਾ ਮਨ ਕੀ,
ਉਹ ਬੋਲਿਆ ਗੁਰੂ ਕਲਗੀਧਰ ਦਸਵੇਂ ਪਾਤਸ਼ਾਹ ਨੂੰ, ਕਹਿਣ ਲੱਗਾ
ਵਰਨੀ ਕਰਨ ਪ੍ਰਯੋਗ ਮੰਤਰ ਕੋ,
ਕਹਿਣ ਲੱਗੇ ਜੀ ਜਿਹੜੀ ਵਰਨੀ ਕਰਨੀ, ਵਰਨੀ ਦਾ ਮਤਲਬ ਹੁੰਦਾ ਕਿ ਹਜ਼ਾਰ ਵਾਰੀ ਇੱਕ ਮਾਲਾ ਨੂੰ ਹਜ਼ਾਰ ਵਾਰੀ ਫੇਰ ਦੇਣਾ, 108 ਮਣ ਕਹਿੰਦੀ ਇੱਕ ਮਾਲਾ ਹੁੰਦੀ, ਉਹਨੂੰ ਹਜ਼ਾਰ ਵਾਰੀ ਫੇਰਨਾ, ਉਹਦੀ ਇੱਕ ਵਰਨੀ ਬਣਦੀ ਹੈ। तो कहन लगे जी इस तरह मंत्रां दी बरनी करन वाला जे कोई ब्राह्मण होवे
निज कारज साधक बिद पीन
अपने कारज विच पूरा साधक होवे ते पक्का होवे
इस प्रकार के अब अनेक दिज
इस तरह दे महाराज जी होर अनेकां दिज ब्राह्मण हन
खोजो प्राप्त होए परमीन
जे तुसी लभोगे ते ऐसा कोई ना कोई ब्राह्मण तुहानू जरूर मिल जाएगा
दुगन चौगनी पूजा करवे
महाराज दुगनी चौगनी जड़ी पूजा करन दी विधि है
कार्य सदै आप ले
कार्य सिद्ध हो सकदा जे कोई ऐसा ब्राह्मण होवे जेड़ा पूरे मंत्रां दी अहूति देनी जानदा होवे हवन करना जानदा होवे ओ महाराज जी तुसी हुण चंगी तरह वेख के भाल कर लो
प्रोख देत बर कारज होवत
देवी प्रगट कर देवे ते कारज सिद्ध हो जावे
इतो बात सर्व मन आए
गल महाराज फिर सारी बन सकदी है
करन प्रतक पामनो दर्शन
महाराज तुसी जेड़ी गल कहंदे हो वी प्रगट करनी है देवी ए माड़ा जा औखा काम है हां उदा मंत्र पढ़ने देवी दे उस्तत करने यज्ञ करना ते कार्य सिद्धि वास्ते तो कर सकते हो जे करन वाले तो कई ब्राह्मण ने पर देवी नू प्रतख सामने प्रगट करना ऐसा प्रगट करने वाला ब्राह्मण तो किते सानू नजर नहीं आउंदा
पामनो दर्शन ए दुर्लभ क्यों है ना उपाय
जे प्रतख दर्शन करने ने बड़े दुर्लभ ने दे वास्ते तां कोई उपाय नहीं दिसदा
सतगुर त्रेता द्वापर माए
सतयुग विच त्रेते ते द्वापर युग विच भी
मित्र लोक ने बिदत दिखाए
इस मात लोक दे विच कदे किते देवी प्रगट हो के प्रतख नहीं किसे नूं दिसी हां किसे नूं सुपने च दिस गई किसे नूं ओदा अंतर आत्मे अवस्था दे विच दिस गई पर प्रतख नहीं अज तई किसे नूं मात लोक विच नजर आई
अब तो कलयुग कहां सदा बिद
महाराज हुण तां कलयुग दा समा चलदा सतयुग विच नहीं प्रगट होई ते कलयुग विच महाराज ए कम किवें सिद्ध हो सकदा किवें प्रगट हो सकदी है
हमरे मन में इस बिद आए
साडे मन विच तां महाराज इस तरह दी बिरती आउंदी है
आप सर्वी समरथ धरते
तुसी समरथ हो सारी धरती दे उत्ते
कहो चहो दुर्लभ भी पाए
जो कहो ते दुर्लभ चीज भी प्राप्त कर सकदे हो
पूजन मंत्र पतने आराधन
आज पूजा करनी मंत्र पढ़ने ते आराधना करनी
एक काशी में है बिजराए
ऐसा एक ब्राह्मण साड़ी निगाह विच है जेड़ा चंगी विधि नाल पूजा भी कर लेंदा मंत्र भी पढ़ लेंदा आराधना भी कर लेंदा वो काशी विच रहिंदा है
केशो दास नाम जिस बिदतियो
आज उस पंडित दा नाम है केशो दास ओ केशो दास नाम दा पंडित बड़ा विद्वत है प्रगट है काशी विच
अपरना संसार तिस को काए
और ओदे बराबर इस वेले कोई पंडित नहीं सब तो वड्डा सर्वोत्तम पंडित ब्राह्मण इस वेले केशो दास है जेड़ा काशी विच रहिंदा है
सो आवे तन अनगन पावे
महाराज ओ आवेगा उन्हें पैसे बड़े लेने ने ओ थोड़े पैसे नाल आउंदा नहीं ओ अनगिनत पैसे लेंदा है
करवावे विधि जिम मन आए
हां जिवें विधि नाल तुसी कराना चाहुंदे हो सारी विधि नाल कर सकदा है केशव दास जिहड़ा पंडित है वो सारी विधि नाल उसे तरह कर सकदा है यज्ञ
हे रावण के है बोलालस ज्यों क्यों कर दिजले ओ बुलाए
महाराज तुहाडे मन च इस तरह दी बहुती लालसा है तां जिवें किवें करके उस केशव दास ब्राह्मण नूं आप जी इत्थे अपने कोल बुला लवो
तुम समरथ अकरण भी कर लियो
महाराज तुसी समरथ हो अकरण कार्ज भी कर सकदे हो
अपर जे पंडित कह नर राय
होर भावें कोई पंडित होवे ते भावें कोई आम नर राय राजा होवे
करबो तू रेओ तिनू ते
हां महाराज जेड़ा उन्हां दे कोलों करण तो नहीं हो सकया
नहीं नाम ले सके ले जाए
उन्हां दा नाम नहीं ले सकदे ओ लजायमान हुंदे हन
श्री कलगीधर सुन दिज गन को
इस तरह सतगुरां ने ना ब्राह्मणा कोलों एक बार बचन सुने
लोक रीत जिम पेर काए
महाराज मुस्कुरा पाए हां वी कलो इन्हां ब्राह्मणा ने दसता पाई भी इहो जिहा एक ब्राह्मण है जेड़ा देवी प्रगट करन दी समर्था रखदा है महाराज जी सुन के लोक करीती च खुश होए ओदा महाराज जी जानदे सन आउण वाले समें च कि उहदे कोलों देवी प्रगट होणी नहीं महाराज जी ना ब्राह्मणा दा जेड़ा पखंड सी ना जो कहंदे सी सानू देवी साक्षात असी सिद्ध कीती हुई है ਉਹ ਪਖੰਡ ਇਹਨਾਂ ਦਾ ਸਾਰਿਆਂ ਦਾ ਉਘੇੜ ਕੇ ਸਾਹਮਣੇ ਲਿਆਉਣਾ ਚਾਹੁੰਦੇ ਸੀ। ਮੁੜ ਕੇ ਆਪ ਸਤਿਗੁਰਾਂ ਨੇ ਉਹ ਸ਼ਕਤੀ ਨੂੰ ਪ੍ਰਗਟ ਕਰ ਲਿਆ, ਉਹ ਆਪ ਸਮਰੱਥ ਨੇ, ਕਿਉਂਕਿ ਸ਼ਕਤੀ ਗੁਰੂ ਕਲਗੀਧਰ ਦੀ ਆਪਣੀ ਹੈ, ਆਪਣੀ ਸ਼ਕਤੀ ਨੂੰ ਆਪ ਉਹ ਪ੍ਰਗਟ ਕਰ ਸਕਦੇ ਹਨ। ਤੋ ਉਸ ਵਕਤ ਇਹਨਾਂ ਬ੍ਰਾਹਮਣਾਂ ਦੀ ਗੱਲ ਸੁਣ ਕੇ ਮਹਾਰਾਜ ਜੀ ਲੋਕ ਕਰੀਤੀ ਕਰਕੇ ਥੋੜਾ ਜਿਹਾ ਖੁਸ਼ ਹੋ ਗਏ।
ਦੋਵੇਰਾ ਉਠੇ ਪ੍ਰਭੂ ਮਜਲਸ ਤਜੀ ਮੰਦਰ ਪ੍ਰਵੇਸ਼ੇ ਜਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਸਲਾਹ ਕਰਕੇ ਬ੍ਰਾਹਮਣਾਂ ਨਾਲ ਆਪਣੇ ਮਹਿਲਾਂ ਵਿਚ ਆ ਗਏ।
ਨਿਜ ਨਿਜ ਥਲ ਸਿੱਖ ਦਾਸ ਦੇ ਪਹੁੰਚੇ ਬੋ ਜਸ ਗਾਏ।
ਸੇਵਕ ਸਨ ਸਾਰੇ ਬ੍ਰਾਹਮਣ ਆਦਿਕ ਆਪੋ ਆਪਣੀਆਂ ਥਾਵਾਂ ਤੇ ਟਿਕਾਣਿਆਂ ਤੇ ਵਾਪਸ ਚਲੇ ਗਏ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਘਰ ਦੀਆਂ ਖੁਸ਼ੀਆਂ ਜਿਵੇਂ ਹੋਲਾ ਮਹੱਲਾ ਮਨਾਇਆ ਜਾ ਰਿਹਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।